सुलहि प्राता पुत्रेक सुलभि नाम कांत चंदु अर पक्षा को सगरो सुनियो बिरतंत।
वाहिगुरु जी का खालसा,
वाहिगुरु
जी की फतेह। परम सत्कार योग, सम्मान योग, गुरु का खास रूप, गुरु खालसा, साध संगत, जिनके भाग बड़े हैं भाई, तिन साधु संग मुख जुरे, वड्या भागा वाले हो, पतत पावन भगत बछल कृपा निधान सतगुरु, धन धन श्री गुरु ग्रंथ साहिब जी महाराज पातशाह दे पावन पवित्र चरणा कमलों च सज के एकत्र हो के अमृत वेले तो गुरु चरणा विच हाजरियां भर के पंचमी दे जोड़ मेले बड़ी श्रद्धा भावना सत्कार नाल मना रहे। अमृत वेले तो सतगुरां दे दीवान इस समय तक दे सजे हुए ने, जिन्हां दीवाना च अज सारा दिन ढाडी सिंघां ने, रागी सिंघां ने, प्रचारक सिंघां ने, सतगुरु जी की उपमा सतगुरां की वड्याई आप जी नूं सरवण कराई, हरी जस गायन किया है। ढाडी सिंघां ने सूरबीर बहादुर योध्यां दीआं वारां गाईआं हन। संध्या समय जो इस स्थान का नितनेम है कि सतगुरां दे इतिहास की लड़ीवार कथा, जो नेता प्रति गुरु कृपा नाल इस स्थान ते हुंदी है, ऐसा इतिहास जिस नूं सरवण करके सिद्धांत का पता लगता है। धन गुरु अर्जन देव साहब सच्चे पातशाह जी की पावन कथा चल रही है। दीवान चंदू बाबे पृथ्वी चंद ने नूं चिट्ठी भेजी कि दीवान जी, तुसी तां बेफिक्र हो के बैठे हो, अपने दुश्मन नूं खत्म करन वास्ते कोई उपाय नहीं कर रहे। चंदू ने जवाब भेजिया बाबे पृथ्वी चंद नूं कि मैं तुहाडे नालों भी ज़्यादा काला हाँ, रात दिन जदों मैं अपनी लड़की नूं घर विच बैठिया वेखदा तो मेरे चित विच बड़ा डाढ़ा दुख पैदा हुंदा है, तो मैं उस वेले चितवदा कि कदों समा आवेगा जदों मैं गुरु अर्जन साहब नूं पकड़ के कैदी बनावांगा और उन्हां कोलों अपनी गल मनावांगा। पृथ्वी चंद फिक्र ना कर, बस हुण कुछ दिनां दी गल है, मेरी इच्छा मेरी भावना पूरी होण वाली। पृथ्वी चंद बड़ा खुश होया चिट्ठी पढ़ के। इधर चंदू ने बादशाह जहांगीर नूं आख्या, बादशाह सलामत, तेरे तो पहला जिन्ने बादशाह सन अपने देश विच विचर के वेखदे सी, ते नाले एक राजे दा काम है वो अपने सारे देश विच विचर के देश दे हालात वेखना चाहिए उन्हूं, और जदों गर्मियां दे दिन हुंदे सन उदों बादशाह लोग कश्मीर जाया करदे सी उत्थों दा ठंडा समा वेख के, कि उत्थे मौसम गर्मियां दे दिनां विच ठंडा हुंदा है ते उत्थे गर्मियां बतीत करदे सी, तैनूं भी जाना चाहिए। बादशाह ने आख्या दीवान जी ये गल तुसी बड़ी सही आखी है। हुक्म कर दिता बादशाह ने, तैयारी करो, अद्धी फौज दिल्ली छड़ दिओ, अद्धी फौज नाल चले। ये दिल्ली तो चलदिआं शिकार खेडदिआं रस्ते विच सतलुज दरिया पार करके ब्यास दरिया दे कंढे पहुँचे ने। इत्थे बादशाह ने शिकार खेडिआ, शिकार खेडदिआं खेडदिआं अचानक घोड़े तो डिग पिआ ते इहदी लत्त ते सट वज्जी। सारे पासे हाहाकार मच गई कि बादशाह दे चोट वज्जी है। तो उस वक्त दीवान चंदू भी गया पता करन वास्ते। बादशाह ने आख्या किसे सियाने नजूमी नू मेरी जन्म पत्री विखाओ, मैनू अज चोट क्यों बजी है, इहदा कारण की है। चंदू ने समा पा के गल कीती, कहण लगा जी रात नू चोर पै गए ने, तंबू पाड़ के सारा कुछ चोरी करके लै गए ने, उहदे च तेरी जन्म पत्री भी चली गई। बादशाह बड़ा हैरान होया कि इस इलाके विच इन्ने चोर ने कि जिन्हां नू मेरा डर नहीं। कहिंदा हाँ, इत्थे गुरु अर्जन साहब जी हन नेड़े, उन्होंने अपने को चोर रखे हुए ने, जिथे कितने समान उन्हां नू पता लगता चोरी करवा लेंगे। कहिंदा ये नहीं हो सकता, मैं नहीं मनदा कि गुरु नानक की गद्दी के मालक गुरु अर्जन साहब ये काम करते हो। गुरु नानक साहब की गद्दी तो बड़ी उत्तम है। कहण लगा पहले गुरु तो नहीं सी करते पर यह करते ने। कहिंदा मैं लाहौर जाके पता करांगा कि जिहड़े मेरे पिता ने इन्हां नू पिंड दिते सन, जे इन्हां नू घट पैंदे ने ते मैं होर पिंड दे देंगा और कहांगा कि यह काम करना छड़ देण। यह कह के बादशाह जहांगीर ने इत्थों लाहौर नू चाले पा दिते ने, चल पिया लाहौर वाले पासे। ब्यास दरिया पार कीता है। इधर चंदू समा वेखदा कि किवें कोई इहो जिहा तरीका प्रकार बने कि मैं किसे तरीके गुरु अर्जन साहब नूं पकड़ के कैदी बनावा और उन्हां कोलों अपनी मन भाउंदी गल मनावा। तो जिस प्रकार नाल इन्हें सुलभी खां नूं तैयार किया है, वो कथा आओ मन बिरतियां एकागर करके सरवण करिए। गुरु अर्जन साहब पंजवें पातशाह दे पावन चरणा दा ध्यान हिरदे च धारण करदे आखिए जी, सतनाम श्री
वाहे गुरु साहिब जीओ,
सतनाम श्री
वाहे गुरु साहिब जीओ, दोएरा सुलही प्राता पुत्र एक सुलभी नाम कांत।
खालसा जी, सुली खां जिहदी पहला मौत हो चुकी है, वह सारी कथा आप जी पिछे सरवण कर चुके हो। सुली खां दे भरा दा लड़का सी, यानी कि सुली खां दा भतीजा, इहदा नां सी सुलभी, उहदा नां सुलही हाहे नाल सी, इहदा बब्बे नाल सी सुलभी। सुलभी खां इहदा नां है ते सुली खां दे भरा दा लड़का है।
चंदू अर पातशाह को सगलो सुनियो बिरतंत।
सुलभी खां ने दीवान चंदू ते बादशाह दा सारा बिरतंत सुनिया। इहनू पता लगा कि बादशाह ते चंदू दीआं की गल्लां होईआं ने। चंदू ने आख्या कि इस इलाके च चोर बड़े ने, उन्होंने आ के मेरे तंबू विच चोरी कर ली है, जो कुछ पिया सी सारा कुछ चुक के लै गए ने, इत्थों तक कि जिहड़ी बादशाह दी जन्म पत्री सी वह भी चोरी करके लै गए। ये सारा बिरतंत सुलभी खां ने सुनिया, जो बादशाह ते चंदू विच गल्लां होईयां सन वह सारियां इन्हें सुनियां हन।
निशानी छंद उत्तर पार जब टिके निस तंबू मैं चंदू।
इन्होंने जदों ब्यास दरिया पार कीता ते ब्यास दरिया पार करके तंबू लाए, कनातां लाईयां क्योंकि रात पै चुकी सी। दरिया तो पहला बादशाह नूं एक दिन पहला उस दिन चोट वजी, उसे दिन दरिया पार कीता ते दरिया पार करके पारले पासे रात दा समा जान के इन्होंने तंबू विच कनातां ताण के रात कट्टण वास्ते डेरा कीता है।
सुलभी सुली को चितै और कष्ट बिलंद।
सुलभी खां अपने चाचे सुली खां नूं याद करदा है, जिहदी मौत हो चुकी है सुली खां दी, उहनूं याद करके बड़ा दुख अपने हिरदे च मनाउंदा है, क्योंकि इहदा अपने चाचे नाल प्यार बड़ा सी, चाचे नाल प्रीत बड़ी सी, ते अपने चाचे दी मौत नूं चेते कर करके इहदे हिरदे च बड़ा कष्ट पैदा हुंदा है, बड़ा दुख पैदा हुंदा है।
तंबू मैं चंद सुलभी सुलही को चितै और कष्ट बिलंद।
जिथे तंबू दे विच दीवान चंदू बैठा सी, ਉੱਥੇ ਸੁਲਵੀ ਖਾਂ ਚੱਲਣ ਵਾਸਤੇ ਪਹੁੰਚਿਆ, ਚੱਲ ਕੇ ਪਹੁੰਚਿਆ ਚੰਦੂ ਨੂੰ ਮਿਲਣ ਵਾਸਤੇ। ਇਹਦੇ ਮਨ ਵਿੱਚ, ਇਹਦੇ ਚਿੱਤ ਵਿੱਚ ਆਪਣੇ ਚਾਚੇ ਦੀ ਮੌਤ ਦਾ ਬੜਾ ਭਾਰੀ ਕਸ਼ਟ ਹੈ।
ਤਮ ਮੈਂ ਗਮਨਿਓ ਪਾਸ ਤਿਸ ਬੂਜੀ ਸੁਦ ਸਾਰੇ।
ਰਾਤ ਦਾ ਹਨੇਰਾ ਸੀ, ਹਨੇਰੇ ਵਿੱਚ ਸੁਲਵੀ ਖਾਂ ਚੱਲ ਕੇ ਗਿਆ ਚੰਦੂ ਦੇ ਤੰਬੂ ਵਿੱਚ, ਜਿੱਥੇ ਚੰਦੂ ਦਾ ਤੰਬੂ ਲੱਗਾ ਹੋਇਆ ਸੀ। ਉਹਦੇ ਤੰਬੂ ਵਿੱਚ ਜਾ ਕੇ ਇਹਨੇ ਸਾਰੀ ਖਬਰ ਪੁੱਛੀ ਹੈ, ਸਾਰੀ ਸੁੱਧ ਪੁੱਛੀ ਹੈ।
ਅਮਰੋ ਰਿਪ ਅਰਜਨ ਗੁਰੂ ਕਿਆ ਕਰਤੀ ਉਚਾਰੇ।
ਕਹਿਣ ਲੱਗਾ ਜਾ ਕੇ ਸੁਲਵੀ ਖਾਂ, ਕਹਿਣ ਲੱਗਾ ਦੀਵਾਨ ਜੀ, ਤੁਹਾਡਾ ਅਤੇ ਸਾਡਾ ਇੱਕੋ ਹੀ ਦੁਸ਼ਮਣ ਹੈ, ਗੁਰੂ ਅਰਜਨ ਦੇਵ। ਉਹ ਤੁਹਾਡਾ ਵੀ ਦੁਸ਼ਮਣ ਹੈ ਅਤੇ ਮੇਰਾ ਵੀ ਦੁਸ਼ਮਣ ਹੈ, ਉਹਦੇ ਬਾਰੇ ਹੁਣ ਕੀ ਕਹਿੰਦੇ ਹੋ ਤੁਸੀਂ, ਉਹਦੇ ਬਾਰੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ।
ਸੁਣ ਚੰਦੋ ਤਰਕਤ ਬਯੋ ਲਾਇਕ ਬਿਨ ਹੋਏ।
ਉਸ ਵੇਲੇ ਸੁਲਵੀ ਖਾਂ ਬੋਲਿਆ, ਤਰਕ ਕਰਦਿਆਂ ਤਰਕ ਕਰਦਿਆਂ, ਸੁਲਵੀ ਖਾਂ ਦੀ ਦਲੇਰੀ 'ਤੇ ਤਰਕ ਕਰਦਿਆਂ, ਇਹਦੀ ਬਹਾਦਰੀ 'ਤੇ ਤਰਕ ਕਰਦਿਆਂ ਚੰਦੂ ਉਸ ਵੇਲੇ ਬੋਲਿਆ, ਕਹਿਣ ਲੱਗਾ ਤੁਸੀਂ ਜਿਹੜੇ, ਤੁਹਾਡੇ ਵਰਗੇ ਜਿਹੜੇ ਲਾਇਕ ਪੁੱਤਰ ਨੇ, ਲਾਇਕ ਸੂਰਮੇ ਹਨ।
ਬੈਰ ਨ ਚਾਚੇ ਕੋਲਿਓ ਪਰ ਸੁਖ ਸੋ ਸੋਏ।
ਤੁਸੀਂ ਕਾਹਦੇ ਲਾਇਕ ਹੋ, ਤੁਸੀਂ ਤਾਂ ਨਲਾਇਕ ਹੋ। ਸੁਲਵੀ ਖਾਂ ਨੂੰ ਕਹਿੰਦਾ ਚੰਦੂ ਕਿ ਹਾਲੇ ਤੱਕ ਆਪਣੇ ਚਾਚੇ ਦੀ ਮੌਤ ਦਾ ਤੁਸੀਂ ਬਦਲਾ ਨਹੀਂ ਲਿਆ, ਕਿ ਤੇਰਾ ਚਾਚਾ ਗੁਰੂ ਅਰਜਨ ਸਾਹਿਬ ਦੇ ਸਰਾਪ ਨਾਲ ਮਾਰਿਆ ਗਿਆ, ਅਤੇ ਤੁਸੀਂ ਆਪਣੇ ਚਾਚੇ ਦੀ ਮੌਤ ਦਾ ਹਾਲੇ ਤੱਕ ਬਦਲਾ ਨਹੀਂ ਲੈ ਸਕੇ। ਤੁਸੀਂ ਤਾਂ ਬੜੇ ਲਾਇਕ ਹੋ, ਅਤੇ ਤੁਸੀਂ ਐਡੇ ਲਾਇਕ ਹੋਣ ਦੇ ਬਾਵਜੂਦ ਵੀ ਆਪਣੇ ਚਾਚੇ ਦੀ ਮੌਤ ਦਾ ਵੈਰ ਨਹੀਂ ਲੈ ਸਕੇ।
ਮੈਂ ਉਪਾਏ ਗਏ ਬੇ ਕਰੋਂ ਦਿਨ ਕਿਤ ਕਮਾਈ।
ਬਸ ਵੇਖਦੇ ਚੱਲੋ, ਹੁਣ ਮੈਂ ਕੁਝ ਦਿਨਾਂ ਵਿੱਚ ਹੀ ਉਪਾਅ ਕਰਾਂਗਾ, ਐਸੀ ਵਿਧੀ ਕਰਾਂਗਾ ਕਿ ਗੁਰੂ ਅਰਜਨ ਸਾਹਿਬ ਨੂੰ ਪਕੜ ਲਵਾਂਗਾ। ਗੁਰੂ ਅਰਜਨ ਸਾਹਿਬ ਨੂੰ ਪਕੜਨ ਵਾਸਤੇ, ਉਹਨਾਂ ਨੂੰ ਕੈਦੀ ਬਣਾਉਣ ਵਾਸਤੇ ਮੈਂ ਹੁਣ ਕੋਈ ਉਪਾਅ ਕਰਾਂਗਾ, ਯਤਨ ਕਰਾਂਗਾ, ਕੁਝ ਦਿਨਾਂ 'ਚ ਇਹ ਕੰਮ ਕਰ ਵਿਖਾਵਾਂਗਾ।
ਬਨ ਸਹਾਏ ਜੇ ਦੁੱਖ ਦੇ ਛੋੜੇਂਗੇ ਨਾਈ।
ਇਹ ਸੁਲਵੀ ਖਾਂ, ਜੇ ਤੇਰੇ ਮਨ ਵਿੱਚ ਆਪਣੇ ਚਾਚੇ ਦੀ ਮੌਤ ਦਾ ਦੁੱਖ ਹੈ ਨਾ, ਸੁਲੀ ਖਾਂ ਦੀ ਮੌਤ ਦਾ, ਅਤੇ ਤੂੰ ਮੇਰੀ ਸਹਾਇਤਾ ਕਰ, ਮੇਰਾ ਮਦਦਗਾਰ ਹੋ, ਅਤੇ ਜੋ ਕੰਮ ਮੈਂ ਕਰਨ ਲੱਗਾ ਮੇਰੇ ਕੰਮ ਦੇ ਵਿੱਚ ਮੇਰੀ ਮਦਦ ਕਰ।
ਸੁਣ ਦੇਵਾਨ ਮੁਝ ਆਨ ਸੁਧੋਤੀ ਨਾ ਤੇਰੇ।
ਸੁਲਵੀ ਖਾਂ ਬੋਲਿਆ, ਕਹਿਣ ਲੱਗਾ ਦੀਵਾਨ ਜੀ, ਮੈਨੂੰ ਕਸਮ ਹੈ ਆਪਣੇ ਮਰੇ ਹੋਏ ਚਾਚੇ ਦੀ, ਮੈਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਸੀ ਤੁਹਾਡੇ ਬਾਰੇ ਕਿ ਤੁਸੀਂ ਵੀ ਗੁਰੂ ਅਰਜਨ ਸਾਹਿਬ ਦੇ ਦੁਸ਼ਮਣ ਹੋ। ਮੈਨੂੰ ਨਹੀਂ ਸੀ ਤੁਹਾਡੇ ਬਾਰੇ ਪਤਾ, ਮੈਨੂੰ ਤਾਂ ਪਤਾ ਹੀ ਅੱਜ ਲੱਗਾ ਹੈ। ਤੁਹਾਡੇ ਬਾਰੇ ਇਹ ਨਹੀਂ ਸੀ ਪਤਾ ਕਿ ਤੁਸੀਂ ਗੁਰੂ ਅਰਜਨ ਸਾਹਿਬ ਦੇ ਦੁਸ਼ਮਣ ਹੋ।
ਹਮ ਦੋਨੋਂ ਕੋ ਮਾਰਨੇ ਬਿਦ ਸੁਗਮ ਬਡੇਰੇ।
ਕਹਿਣ ਲੱਗਾ ਹੁਣ ਸਾਨੂੰ ਦੋਵਾਂ ਨੂੰ ਗੁਰੂ ਅਰਜਨ ਸਾਹਿਬ ਨੂੰ ਮਾਰਨ ਵਾਸਤੇ ਬੜਾ ਸੌਖਾ ਕੰਮ ਮਿਲ ਗਿਆ। ਤੇਰੇ ਅਤੇ ਮੇਰੇ ਵਾਸਤੇ ਕਿਹੜਾ ਕੋਈ ਔਖੀ ਗੱਲ ਹੈ, ਤੂੰ ਐਡਾ ਵੱਡਾ ਦੀਵਾਨ, ਮੈਂ ਐਡਾ ਵੱਡਾ ਸੂਰਮਾ, ਹੁਣ ਤੇਰੇ ਮੇਰੇ ਵਾਸਤੇ ਕੰਮ ਬੜਾ ਸੌਖਾ ਹੈ। ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਮਾਰਨ ਦਾ ਇਹ ਕੰਮ ਬੜਾ ਸੌਖਾ ਹੈ।
ਬਾਯੋ ਬੰਨੀ ਬਲੀ ਬਿਬ ਬਨ ਬੜੋ ਬਿਨਾਸ਼ੇ।
ਇਹ ਤਾਂ ਉਹ ਗੱਲ ਹੋਈ ਕਿ ਇੱਕ ਅੱਗ ਬਲਦੀ ਸੀ, ਦੂਜੀ ਅੱਗ ਦੇ ਨਾਲ ਹਵਾ ਮਿਲ ਗਈ, ਅਤੇ ਜਦੋਂ ਅੱਗ ਨਾਲ ਹਵਾ ਮਿਲ ਜੇ ਤਾਂ ਫਿਰ ਵੱਡੇ ਤੋਂ ਵੱਡੇ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਤੂੰ ਸੀ ਅੱਗ ਚੰਦੂ, ਤੂੰ ਅਗਨ ਦੇ ਸਮਾਨ ਸੀ, ਅਤੇ ਮੈਂ ਤੈਨੂੰ ਹਵਾ ਦੇ ਨਾਲ ਆ ਮਿਲਿਆ, ਹਵਾ ਦੇ ਸਮਾਨ ਆ ਮਿਲਿਆ। ਹੁਣ ਆਪਾਂ ਵੱਡੇ ਤੋਂ ਵੱਡੇ ਦੁਸ਼ਮਣ ਦਾ ਵੀ ਖਾਤਮਾ ਕਰ ਸਕਦੇ ਹਾਂ। ਜਦੋਂ ਹਵਾ ਅਤੇ ਅੱਗ ਮਿਲ ਜਾਣ ਅਤੇ ਫਿਰ ਉਹ ਵੱਡੇ ਤੋਂ ਵੱਡੇ ਜੰਗਲ ਨੂੰ ਸਾੜ ਦਿੰਦੀ ਹੈ।
ਹੁਕਮ ਦੇਵਾ ਉਸ਼ਾ ਕੋ ਗੁਰ ਜਾਉ ਅਵਸੈ।
ਤੁਸੀਂ ਮੈਨੂੰ ਇੱਕ ਵਾਰੀ ਬਾਦਸ਼ਾਹ ਕੋਲੋਂ ਹੁਕਮ ਜਾਰੀ ਕਰਾ ਦਿਓ, ਇੱਕ ਵਾਰ ਬਾਦਸ਼ਾਹ ਦੇ ਕੋਲੋਂ ਮੈਨੂੰ ਹੁਕਮ ਕਰਵਾ ਦਿਓ, ਮੈਂ ਬਿਨਾਂ ਦੇਰੀ ਤੋਂ ਗੁਰੂ ਅਰਜਨ ਸਾਹਿਬ ਦੇ ਘਰ ਕਮਾਨ 'ਚੋਂ ਨਿਕਲੇ ਤੀਰ ਵਾਂਗੂ ਜਾ ਪਹੁੰਚਾਂਗਾ। ਜਿਵੇਂ ਤੀਰ ਬੜੀ ਛੇਤੀ ਪਹੁੰਚਦਾ ਨਾ, ਇੱਦਾਂ ਤੀਰ ਵਾਂਗੂ ਜਾਵਾਂਗਾ ਗੁਰੂ ਅਰਜਨ ਸਾਹਿਬ ਦੇ ਘਰ। ਇੱਕ ਵਾਰੀ ਮੈਨੂੰ ਬਾਦਸ਼ਾਹ ਕੋਲੋਂ ਹੁਕਮ ਦਵਾ ਦਿਓ।
ਪਹੁੰਚਤਪੁਰ ਮੈਂ ਪਕੜ ਖੋ ਕਾਰਾਗ੍ਰਹਿ ਪਾਵੋ।
ਔਰ ਜਾ ਕੇ ਸ੍ਰੀ ਅੰਮ੍ਰਿਤਸਰ ਨਗਰ ਵਿੱਚ, ਗੁਰੂ ਜੀ ਦੇ ਨਗਰ 'ਚ ਪਹੁੰਚ ਕੇ ਗੁਰੂ ਅਰਜਨ ਸਾਹਿਬ ਨੂੰ ਪਕੜ ਕੇ ਕੈਦੀ ਬਣਾ ਕੇ ਮੈਂ ਕਾਰਾਗ੍ਰਹਿ 'ਚ ਪਾਵਾਂਗਾ, ਉਹਨਾਂ ਨੂੰ ਜੇਲ੍ਹ ਵਿੱਚ ਕੈਦ ਕਰਾਂਗਾ।
ਨਿਸਮੈ ਏਕਲ ਕੋ ਕਰੋ ਤਰ ਸਿਰ ਉਤਰਾਵੋ।
ਰਾਤ ਨੂੰ ਮੈਂ ਜੇਲ੍ਹ ਵਿੱਚ ਕੈਦ ਖਾਨੇ ਵਿੱਚ ਇੱਕ ਪਾਸੇ ਕਰ ਲਾਂਗਾ ਉਹਨਾਂ ਨੂੰ, और एक पासे करके गुरु अर्जन साहब के धड़ नाल उन्हां दा सिर वखरा करा देंगा। मैं बड़ा बली हाँ, बलवान हाँ, एक बारी मैनू आग्या दवा दे बादशाह कोलों, बादशाह मैनू हुक्म कर दे भी आग्या दे दे, गुरु अर्जन साहब के घर जा के उन्हां नू कारागृह विच बंद करके रात विच किते हनेरे विच एकांत विच ले जा के मैं उन्हां दा सिर उन्हां दे धड़ नालों वखरा कर देंगा।
आशा लग बात को पहुंचन ना दीजे।
पर तुसी इत्थे ख्याल रखिया जी, बादशाह तक ना यह गल पहुंचे कि असी गुरु अर्जन साहब नू मार दिता है, ये खबर बादशाह तक ना पहुंच सके, इत्थे तुसी ख्याल रखना है, ध्यान देना।
रहे निकट तन दियो तिने अपने कर लीजे।
जिहड़े बादशाह दे नेड़े रहिंदे ने, बादशाह दे निकटवर्ती ने, अफसर ने, नवाब ने, ये दीवान चंदू उन्हां नू पैसा रुपया दे के उन्हां नू अपना करके रखी हाथ थले कि जे किते लोड़ पै जाए ते ओ साड़ी सिफारिश करन, बादशाह कोल साड़ी वड्याई करन, उपमा करन। जेडे बादशाह दे नेड़े रहण वाले अहलकार अफसर ने उन्हां नू रुपया पैसा लालच दे के अपने हाथ थले कर लै।
जे कर को चिर काल मैं सुध पहुंच बतावा।
मैं बस कुछ समय विच जेकर कर चिरकाल मैं जे कोई बाद विच भी आके खबर दे देवे, पहली गल तां बादशाह तक के खबर पहुंचे ना कि असी गुरु अर्जन साहब नू मार देना है, ते जे बाद विच भी किते बादशाह दे कोल कोई आके गल दस देवे, ये खबर बादशाह नू कोई आके पहुंचा देवे।
कर फरेब बो बिदन को तब बात मिटावे।
उस वेले बहु प्रकार दा फरेब करके, छल करके, कपट करके बादशाह नू सारी गल भुला देनी है, बादशाह नू ये गल चेते नहीं आउण देनी कि असी गुरु अर्जन साहब नू मारिया है।
ए तेरे घर काज है मारन घर मेरे।
कहण लगा दीवान जी ये काम तुहाडे गल कि तुसी बादशाह नू अपने वस करके रखना है, ते जिहड़ा गुरु अर्जन साहब नू मारन दा काम है वह मेरे गल है, तुहाडे गल है कि तुसी बादशाह कोल खबर नहीं पहुंचण देनी। जे बादशाह कोल पहुंचे भी गल ते तुसी फरेब करके उन्हूं भुला देनी है, ते मेरे गल ये जिम्मेवारी है कि मैं गुरु अर्जन साहब नू जाके मारांगा।
गयो निसंसय मारो ऋण उतर बडेरे।
मैं जाके गुरु अर्जन साहब नू मारांगा ते उन्हां नू मारन तो बाद निरसंसे जिहड़ा मेरा करजा मेरे सिर ते मेरे चाचे दा वह करजा उतरेगा।
मैं मम चाची विधवा बई गन तरक उचारा।
मेरी चाची विधवा हो गई है, साचे सुली खां दे मरण तो बाद मेरी चाची विधवा हो गई है, ते विधवा हुई चाची मेरे ते तर्क करदी है, वो मेरे ते लानता पाउंदी, मैनू इस तरह कहिंदी है।
जिस हथ में हित पति गयो तिस तू ने मारा।
मेरी चाची मैनू ताना मारदी है, कहिंदी है सुलभी खां तेरे जे पुत्र नू नलायक ही जानना चाहिए, क्यों? क्योंकि जिस नू मारन वास्ते मेरा पति गया सी, भाव गुरु अर्जन साहब नू मारन वास्ते सुली खां आया सी ना, कहिंदी है जिस नू मारन वास्ते मेरा पति गया सी उहनू हुण तू क्यों नहीं जाके मारदा, जिहड़ा कम मेरा पति नहीं कर सकिया तू क्यों नहीं करदा, जिहड़ा कम उहदे कोलों अधूरा रह गया वह हुण तू पूरा क्यों नहीं करदा।
लाज नहीं किस काज की रिप सुखी रंता।
तेनू अपने चाचे दे इस अरंभे हुए कम की लाज नहीं कि जिहड़ा कम तेरे चाचे ने शुरू किया सी उहनू खत्म करना तेरा फर्ज नहीं बनता, तेनू लाज नहीं आउंदी, तू किस काम वास्ते ये काम करन वास्ते उद्यम क्यों नहीं करदा, तेरे हुंदिया साडा जिहड़ा दुश्मन है वह सुख नाल वस रहा है।
बल छल कर जादू अधिक तस पाल कंता।
उहदे कोल बड़ा जादू सुनिया कि गुरु अर्जन साहब कोल जादू है, करामात है, ते वो अपने वल छल दे नाल बहुत सारे जादू करदा है, उहदे जादू करके ही मेरा पति सुलीखा पट्ठे विच धस के मरिया, नहीं तां पट्ठे विच भी धस के उहने मरना सी। ਇਹ ਤਾਂ ਗੁਰੂ ਅਰਜਨ ਸਾਹਿਬ ਨੇ ਕੋਈ ਜਾਦੂ ਕੀਤਾ ਹੈ, ਉਹਨਾਂ ਨੇ ਕੋਈ ਕਰਾਮਾਤ ਵਿਖਾਈ ਹੈ ਕਿ ਮੇਰਾ ਪਤੀ ਪੱਠੇ ਵਿੱਚ ਧਸ ਕੇ ਸੜ ਕੇ ਮਰਿਆ।
ਯਤਨ ਬਣਿਓ ਨੈ ਮੋਏ ਤੇ ਚਿਤਵਤ ਚਿਤ ਨੀਤਾ।
ਦੇਖਾਂ ਕਹਿੰਦਾ ਮੇਰੀ ਚਾਚੀ ਨੇ ਮੈਨੂੰ ਇਹ ਤਾਨੇ ਮਾਰੇ ਨੇ, ਤੇ ਹੇ ਦੀਵਾਨ ਜੀ हाले तक मेरा कोई यतन नहीं सी पिया बनता कि मैं किमें जा के गुरु अर्जन साहब नू पकड़ के मारा, किमें उन्होंने कैदी बनावा। तो मैं बड़े यतन कर रहा सी पर मैनू कोई यतन नज़र नहीं सी आउंदा, मैनू कोई उपाय नज़र नहीं सी आउंदा।
समझियो आज प्रसंग को आयो तर प्रीता।
मैनू आज ही खबर मिली है दीवान जी कि तुसी भी गुरु अर्जन साहब नू मारना चाहते हो, इस करके मैं तुहाडे कोल आया, तुहानू मिलन वास्ते आया कि जे दीवान चंदू भी चाहता है तो असी दोवें रल के कम क्यों ना करिए। तो मैनू मैं उपा पहला बड़े चितवे पर उपा नज़र नहीं सी आता, पर अज मैनू खबर मिली है, पता लगा कि तुसी भी ये काम करना चाहते हो, तो मैं प्यार धार के अपने मन च तुहाडे कोल आया हाँ।
सुन चंदू हर क्यों दे जे इम मने आवै।
सुन के चंदू बड़ा खुश होया, तो खुश हो के चंदू बोलिया, कह लगा सुलभी खां जेकर ये काम इस तरह बन आउंदा है, जेकर इस तरह बन आउंदा जिवें तू चाहुंदा है करना, जे ये काम हो जांदा है।
सदा आफरी तोए को सब कष्ट मिटावै।
तेनू सदा वास्ते सबाश है, आफरीन शब्द है, आफरीन फारसी विच कहिंदे ने सबाश नू, कहिंदा फिर तेरे वास्ते सबाश है जे तू ये काम करे ना, ते ये काम करन दे नाल तू मेरे सारे दुख दूर कर देगा, मेरा सारा कष्ट मिटा के रख देगा। ते जे तू ये काम कर दे ते तेरे सबाश है सुलभी खां, तेरे सबाश है, तेरी बहादरी दे सबाश है।
प्रात समीपी रहो तुम जब अवसर पाओ।
सुलभी खां बस मैं तेनू आग्या दवा दिना बादशाह कोलो, इदा करी कल मैं बादशाह दी कचहरी विच रहांगा, ते कल बादशाह दी सभा विच तू मेरे कोल ही रहना, मेरे तो दूर नहीं जाना। जदों मैनू समा मिल गया बादशाह नाल गलबात करन वास्ते, जदों मैनू मौका मिल गया।
आ आज समान मिला पोहे कै चार जाओ।
अज मिलिया सी ना बादशाह नू, अज बड़ा वधिया सुभा सी बादशाह दा, अज मूड बड़ा वधिया सी, ते जे कल नू भी इसे तरह उहदा सुभा चंगा रहा अज दे समान, जे कल बादशाह नू मैं मिलिया ते फिर मैं तेनू आग्या जरूर दवा देंगा, तेनू जरूर आग्या दवा के भेज देंगा, बादशाह नू मैं पूर्ण तौर ते प्रसन्न करांगा।
तब मैं प्रसंग च लायो तस्करन बडेरी।
ते मैं बादशाह दे कोल प्रसंग छेड़ांगा भी चोर चोरी करके लै गए ने समान, मैं अज भी गल कीती सी, कल नू फिर करांगा जे समा बन गया, ते तू कोल बैठा हामी भरी कहनी कि हाँ हाँ मैं भी जाके वेख्या सी के चंदू दा तंबू पाटा होया ते विचों चोरी चोर चोर जड़े ने चोरी करके लैके गए, हालांकि ना चोरी होई है, सिर्फ ये गल बनाई गई है। कहिंदा बस तू हामी भर दे, जिवें आम करके कहावत है ना खवाजे दा गवाह डड्डू, कहिंदा बस इदां तू गवाही भर दी मेरे वास्ते कोल बैठा कि मैं भी जाके वेख्या पड़ताल कीती है। कहिंदा अज समान मैं प्रसंग छेड़ांगा, चोरां दी गल चलावांगा बादशाह दे कोल।
करो उगाही मदद ते पाटियो को डेरा।
कोल बैठा गवाही भर दई आखी कि हां बादशाह सलामत दीवान चंदू दा जेड़ा तंबू सी ओह पाटिया होया सी, वो तंबू नू पाड़ के चोर जड़े ने चोरी करके लैके गए ने, इदां दी शादी इदां दी गवाही कोल बैठा तू मेरे वास्ते भर दई।
किसू भेजियो चैत है समझावन हित।
मैं फिर गल चलावांगा, मैं बादशाह नू कहांगा बादशाह सलामत आपां नू इदां ढिले हो के नहीं बैठना चाहीदा, गुरु अर्जन साहब दे कोल किसे नूं भेजना चाहिए कि वह जाके गुरु अर्जन साहब नूं समझावे, आपां उन्हां नूं पकड़ना थोड़ी है, किसे ना किसे नूं समझाउण वास्ते भेजना चाहिए कि वह जाके गुरु अर्जन साहब नूं समझावे।
किदों हकारन को निकट किस पठैन केत।
जां फिर उन्हां नूं अपने कोल बुलाया जावे, ते अपने कोल बुलाउण वास्ते किसे ना किसे सिपह सलार नूं, किसी ना किसी नैब नू अफसर नू गुरु अर्जन साहब दे घर भेजना चाहिदा है।
मैं तब तेरो नाम लै देहो समझाए।
जे बादशाह कहेगा ना भी हाँ भेजना चाहिदा किसी ना किसी बंदे नू, ਤੇ ਸੁਲਭੀ ਖਾਂ ਮੈਂ ਤੇਰਾ ਨਾਂ ਲਵਾਂਗਾ ਕਿ ਬਾਦਸ਼ਾਹ ਸਲਾਮਤ ਸੁਲਭੀ ਖਾਂ ਨੂੰ ਭੇਜ ਦਿਓ। ਬਸ ਆਪਣੀ ਗੱਲ ਬਣ ਜਾਣੀ ਹੈ। ਜਦੋਂ ਬਾਦਸ਼ਾਹ ਨੂੰ ਮੈਂ ਕਹਾਂਗਾ ਕਿ ਕਿਸੇ ਨਾ ਕਿਸੇ ਨੂੰ ਭੇਜਣਾ ਚਾਹੀਦਾ ਗੁਰੂ ਅਰਜਨ ਸਾਹਿਬ ਨੂੰ ਸਮਝਾਉਣ ਵਾਸਤੇ ਕਿ ਉਹ ਚੋਰੀਆਂ ਨਾ ਕਰਾਇਆ ਕਰਨ, ਅਤੇ ਜੇ ਬਾਦਸ਼ਾਹ ਕਹੇਗਾ ਵੀ ਕਿਹਨੂੰ ਭੇਜੀਏ, ਅਤੇ ਮੈਂ ਫਿਰ ਕੋਲੋਂ ਬੈਠਾ ਤੇਰਾ ਨਾਂ ਲੈ ਦਿਆਂਗਾ ਕਿ ਸੁਲਭੀ ਖਾਂ ਨੂੰ ਭੇਜਣਾ ਚਾਹੀਦਾ।
ਹਜ਼ਰਤ ਜੀ ਸੁਲਭੀ ਪਠੋ ਸੁਧ ਲੈ ਜਾਏ।
ਮੈਂ ਕਹਾਂਗਾ ਬਾਦਸ਼ਾਹ ਕਿ ਹਜ਼ਰਤ ਜੀ ਸੁਲਭੀ ਖਾਂ ਨੂੰ ਭੇਜਣਾ ਚਾਹੀਦਾ। ਸੁਲਭੀ ਖਾਂ ਜਾਵੇਗਾ ਤੇ ਜਾ ਕੇ ਗੁਰੂ ਅਰਜਨ ਸਾਹਿਬ ਦੀ ਸਾਰੀ ਸੁਧ ਲਵੇਗਾ, ਖਬਰ ਲਵੇਗਾ।
ਸਾਰ ਕਿਨੋਂ ਹੋਏ ਕੂਰ ਕਹਿਓ ਸੁਨਹਿ ਜਬੈ,
ਕਿ ਸੱਚ ਕਦੋਂ ਹੋਏ ਕੂਰ ਇਹ ਤੇ ਕੋ ਸਮਝਾਵੈ, ਕਿ ਸੱਚ ਹੈ ਕਿ ਝੂਠ ਹੈ। ਪਹਿਲਾਂ ਇਹਦੀ ਗੱਲ ਦੀ ਪੜਤਾਲ ਕਰੇਗਾ ਕਿ ਵਾਕਈ ਗੁਰੂ ਅਰਜਨ ਸਾਹਿਬ ਨੇ ਚੋਰ ਰੱਖੇ ਨੇ ਕਿ ਨਹੀਂ ਰੱਖੇ। ਸੁਲਭੀ ਖਾਂ ਜਾਏਗਾ, ਮੈਂ ਇੱਦਾਂ ਕਹਾਂਗਾ ਬਾਦਸ਼ਾਹ ਕੋਲ ਤੇਰਾ ਨਾਂ ਲੈ ਕੇ, ਕਿ ਸੁਲਭੀ ਖਾਂ ਜਾ ਕੇ ਪੜਤਾਲ ਕਰੇਗਾ ਕਿ ਵਾਕਈ ਗੁਰੂ ਅਰਜਨ ਸਾਹਿਬ ਦੇ ਕੋਲ ਚੋਰ ਹਨ ਕਿ ਨਹੀਂ, ਇਹ ਗੱਲ ਸੱਚੀ ਹੈ ਜਾਂ ਝੂਠੀ ਹੈ। ਜੇ ਸੱਚੀ ਹੋਈ ਤੇ ਸੁਲਭੀ ਖਾਂ ਗੁਰੂ ਜੀ ਨੂੰ ਸਮਝਾ ਕੇ ਆਵੇਗਾ।
ਜਬ ਸੁਦਾ ਸਰ ਇਤੈ ਤੇਲਾਪੁਰ ਕੋ ਆਵੇ,
ਇਹ ਆਪਾਂ ਇਹ ਸੁਦਾ ਸਰ ਅੰਮ੍ਰਿਤਸਰ ਨੂੰ ਚਲਾ ਜਾਂਦਾ ਸੁਲਭੀ ਖਾਂ, ਤੇ ਆਪਾਂ ਲਾਹੌਰ ਚੱਲਦੇ ਹਾਂ ਕਿ ਆਪਾਂ ਲਾਹੌਰ ਨੂੰ ਚੱਲੀਏ। ਬਾਦਸ਼ਾਹ ਨੂੰ ਮੈਂ ਕਹਾਂਗਾ ਕਿ ਲਾਹੌਰ ਨੂੰ ਆਪਾਂ ਚਾਲੇ ਪਾ ਦਈਏ, ਸੁਲਭੀ ਖਾਂ ਨੂੰ ਅੰਮ੍ਰਿਤਸਰ ਭੇਜ ਦਈਏ।
ਕਯੋ ਸੋ ਕਯੋ ਸੁਨੈ ਮੇਰੋ ਜਬੈ ਆਇਸ ਤਬ ਦੇ,
ਸੁਲਭੀ ਖਾਂ ਜਦੋਂ ਮੇਰੀ ਇਹ ਗੱਲ ਸੁਣੇਗਾ ਨਾ ਬਾਦਸ਼ਾਹ ਜਹਾਂਗੀਰ, ਤੇ ਸੁਣ ਕੇ ਉਸੇ ਵੇਲੇ ਆਗਿਆ ਕਰ ਦੇਗਾ। ਆਗਿਆ ਲੈਣੀ ਕਿਹੜਾ ਔਖੀ ਹੈ, ਮੈਂ ਤੈਨੂੰ ਆਗਿਆ ਦਵਾ ਦਿਆਂਗਾ ਭੇਜਣ ਵਾਸਤੇ। ਕਹਿੰਦਾ ਜਦੋਂ ਮੇਰੀ ਗੱਲ ਬਾਦਸ਼ਾਹ ਇਸ ਤਰੀਕੇ ਨਾਲ ਸੁਣੇਗਾ ਤੇ ਮੈਂ ਤੈਨੂੰ ਆਗਿਆ ਦਵਾ ਦਿਆਂਗਾ।
ਕਰੋ ਜਾਏ ਮਨ ਭਾਵਤੀ ਨੈ ਜੀਤ ਰਹੇ,
ਸੁਲਭੀ ਖਾਂ ਜਦੋਂ ਬਾਦਸ਼ਾਹ ਨੇ ਤੈਨੂੰ ਆਗਿਆ ਦੇ ਦਿੱਤੀ ਤੇ ਫਿਰ ਜਾ ਕੇ ਤੂੰ ਆਪਣੀ ਮਨ ਭਾਉਂਦੀ ਕਰੀ, ਜੋ ਤੇਰੇ ਮਨ ਵਿੱਚ ਆਵੇ ਉਹ ਕਰੀ, ਪਰ ਇੱਦਾਂ ਕਰੀ ਕਿ ਕਿਸੇ ਤਰੀਕੇ ਗੁਰੂ ਅਰਜਨ ਸਾਹਿਬ ਜਿਉਂਦੇ ਨਾ ਰਹਿਣ, ਉਹਨਾਂ ਨੂੰ ਹੁਣ ਮਾਰ ਕੇ ਹੀ ਵਾਪਸ ਮੁੜੀ, ਇੱਦਾਂ ਦਾ ਕੰਮ ਜਾ ਕੇ ਕਰੀ।
ਹਮ ਸਮੀਪੀ ਛਾ ਕੇ ਜੋ ਪਨੈ ਜਾਨਾ,
ਅਸੀਂ ਬਾਦਸ਼ਾਹ ਦੇ ਸਮੀਪੀ ਹਾਂ, ਜਿਹੜਾ ਸਾਰੇ ਸੰਸਾਰ ਦਾ ਹਿੰਦੁਸਤਾਨ ਦਾ ਬਾਦਸ਼ਾਹ ਹੈ, ਅਸੀਂ ਉਹਦੇ ਨਿਕਟ ਵਰਤੀ ਹਾਂ, ਉਹਦੇ ਸਮੀਪੀ ਹਾਂ।
ਅਸ ਸ਼ਤਰੂ ਜੇ ਸੁਦੈ ਨੈ ਇੱਕ ਜੀਵਨ ਮਾਨਾ,
ਸਾਡਾ ਏਡਾ ਵੱਡਾ ਬਲ ਹੋਵੇ, ਏਡਾ ਵੱਡਾ ਪ੍ਰਤਾਪ ਹੋਵੇ, ਤੇ ਸਾਡੇ ਕੋਲ ਇੱਕ ਛੋਟਾ ਜਿਹਾ ਦੁਸ਼ਮਣ ਨਾ ਸਾਧਿਆ ਜਾਵੇ, ਤੇ ਸਾਡੇ ਇਹੋ ਜਿਹੇ ਬਲ ਦੇ ਤਰਕਾਰ ਹੈ। ਚੰਦੂ ਕਹਿੰਦਾ, ਕਹਿੰਦਾ ਅਸੀਂ ਏਡੇ ਤਾਕਤਵਰ ਹੋਈਏ, ਬਾਦਸ਼ਾਹ ਦੇ ਇੰਨੇ ਨਿਕਟ ਵਰਤੀ ਹੋਈਏ, ਤੇ ਸਾਡੇ ਕੋਲ ਇੱਕ ਇਹੋ ਜਿਹਾ ਦੁਸ਼ਮਣ ਨਾ ਸਾਧਿਆ ਜਾਵੇ, ਤੇ ਸਾਡੇ ਜੀਵਨ ਤੇ ਤਰਕਾਰ ਹੈ।
ਜੇ ਬਸ ਜਿਮ ਸੱਸਾ ਹੋਏ ਸੋ ਮਰੈ ਨਾ ਮਾਰੇ,
ਕਹਿੰਦੇ ਜਿਵੇਂ ਹਾਥੀ ਦੀ ਸੁੰਡ ਦੇ ਵਿੱਚ ਸਹਿਆ ਆ ਜਾਵੇ ਸੱਸਾ, ਤੇ ਹਾਥੀ ਉਹਨੂੰ ਮਾਰੇ ਨਾ, ਉਸ ਸਹੇ ਨੂੰ ਉਹਨੂੰ ਸੁੰਡ ਵਿੱਚ ਲੈ ਕੇ ਨਾ ਮਾਰੇ।
ਤੋ ਤਿਕਾਰ ਤਿਸ ਓਜ ਕੋ ਪਾਖੈ ਜਗ ਸਾਰਾ,
ਸਾਰਾ ਸੰਸਾਰ ਉਸ ਹਾਥੀ ਦੇ ਬਲ ਨੂੰ ਤਰਕਾਰਾਂ ਪਾਉਂਦਾ, ਲਾਹਨਤਾਂ ਪਾਉਂਦਾ ਵੀ ਤਰਕਾਰ ਹੈ ਹਾਥੀ ਦੇ ਏਡੇ ਬਲ ਨੂੰ ਕਿ ਆਪਣੀ ਸੁੰਡ ਵਿੱਚ ਲਏ ਹੋਏ ਸਹੇ ਨੂੰ ਵੀ ਘੁੱਟ ਕੇ ਨਹੀਂ ਮਾਰ ਸਕਿਆ। ਕਹਿੰਦਾ ਅਸੀਂ ਵੀ ਹਾਥੀ ਵਾਂਗੂ ਤਾਕਤਵਰ ਹਾਂ, ਬਲਵਾਨ ਹਾਂ, ਅਤੇ ਜੇ ਅਸੀਂ ਆਪਣੇ ਦੁਸ਼ਮਣ ਨੂੰ ਨਾ ਮਾਰ ਸਕੇ ਤਾਂ ਫਿਰ ਸਾਡੇ ਬਲ 'ਤੇ ਵੀ ਲੋਕਾਂ ਨੇ ਤਰਕਾਰਾਂ ਪਾਉਣੀਆਂ ਨੇ, ਸਾਡੇ 'ਤੇ ਵੀ ਲੋਕਾਂ ਨੇ ਲਾਹਨਤਾਂ ਪਾਉਣੀਆਂ ਨੇ।
ਕੀਟੀ ਸਮ ਮਮ ਅਗਰ ਨੈ ਮਨ ਤਰਾਸਾ,
ਕੀ ਨੇ ਗੁਰੂ ਅਰਜਨ ਸਾਹਿਬ ਮੇਰੇ ਸਾਹਮਣੇ ਕੀੜੀ ਦੇ ਸਮਾਨ ਨੇ, ਅਤੇ ਕੀੜੀ ਦੇ ਸਮਾਨ ਗੁਰੂ ਅਰਜਨ ਸਾਹਿਬ ਉਹ ਮੇਰਾ ਡਰ ਨਹੀਂ ਮੰਨਦੇ, ਮੇਰਾ ਭੈ ਨਹੀਂ ਮੰਨਦੇ। ਪਰ ਚੰਦੂ ਇਹ ਗੱਲ ਭੁੱਲ ਰਿਹਾ ਕਿ ਇੱਕ ਕੀੜੀ ਵਿੱਚ ਵੀ ਕਈ ਵਾਰ ਇੰਨੀ ਤਾਕਤ ਆ ਜਾਂਦੀ ਹੈ ਕਿ ਹਾਥੀ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਕਹਿੰਦਾ ਕੀੜੀ ਸਮਾਨ ਗੁਰੂ ਜੀ ਉਹਨਾਂ ਨੂੰ ਮੇਰਾ ਡਰ ਨਹੀਂ ਆਉਂਦਾ, ਉਹ ਹੈਣ ਕੀ ਮੇਰੇ ਸਾਹਮਣੇ ਜਿਹੜਾ ਮੇਰਾ ਭੈ ਨਹੀਂ ਪੇ ਮੰਨਦੇ।
ਕਹਾਂ ਕਰੈ ਹੰਕਾਰ ਕੋ ਕਿਸ ਕੋ ਭਰਵਾਸਾ,
ਪਤਾ ਨਹੀਂ ਕਾਹਦਾ ਹੰਕਾਰ ਕਰੀ ਬੈਠੇ ਨੇ ਗੁਰੂ ਅਰਜਨ ਸਾਹਿਬ, ਉਹਨਾਂ ਨੂੰ ਕਿਹਦਾ ਭਰੋਸਾ, ਉਹ ਕਾਹਦਾ ਆਪਣੇ ਮਨ 'ਚ ਭਰੋਸਾ ਅਤੇ ਆਸਰਾ ਰੱਖੀ ਬੈਠੇ ਨੇ। ਚੰਦੂ ਇਹ ਨਹੀਂ ਜਾਣਦਾ ਕਿ ਗੁਰੂ ਅਰਜਨ ਸਾਹਿਬ ਨੂੰ ਭਰੋਸਾ ਹੈ ਅਕਾਲ ਪੁਰਖ ਪਰਮੇਸ਼ਵਰ ਦਾ, ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ। ਦੁਨੀਆਂ ਦੀਆਂ ਸਾਰੀਆਂ ਤਾਕਤਾਂ ਜਿਸ ਵਿੱਚੋਂ ਜਨਮ ਲੈਂਦੀਆਂ ਨੇ, ਜਿਸ ਅੱਗੇ ਦੁਨੀਆਂ ਦੇ ਵੱਡੇ ਵੱਡੇ ਬਾਦਸ਼ਾਹ ਵੀ ਨਿਰਬਲ ਅਤੇ ਕਮਜ਼ੋਰ ਨੇ, ਗੁਰੂ ਸਾਹਿਬ ਨੂੰ ਉਹਦਾ ਭਰੋਸਾ। ਪਰ ਚੰਦੂ ਕਹਿੰਦਾ ਪਤਾ ਨਹੀਂ ਕਿਉਂ ਨਹੀਂ ਉਹਨਾਂ ਨੂੰ ਮੇਰਾ ਡਰ, ਉਹ ਕਿਹਦਾ ਭਰੋਸਾ ਰੱਖੀ ਬੈਠੇ ਨੇ, ਕਿਹਦੀ ਤਾਕਤ ਦਾ ਭਰੋਸਾ ਆਪਣੇ 'ਤੇ ਰੱਖ ਕੇ ਹੰਕਾਰ ਕਰਦੇ ਨੇ।
ਕਰਿਓ ਕਲੰਕਿਤ ਮੋਏ ਕੋ ਨਿੰਦਾ ਜਗ ਸਾਰਾ।
ਮੈਨੂੰ ਕਲੰਕਿਤ ਕਰ ਦਿੱਤਾ ਗੁਰੂ ਅਰਜਨ ਸਾਹਿਬ ਨੇ, ਐਡਾ ਕਲੰਕਿਤ ਕੀਤਾ ਕਿ ਸਾਰਾ ਜੱਗ ਮੇਰੀ ਨਿੰਦਿਆ ਕਰਦਾ, ਤੋਏ ਤੋਏ ਪੇ ਕਰਦੇ ਨੇ ਲੋਕ, ਮੇਰੇ ਵਾਸਤੇ ਮੇਰੀ ਨਿੰਦਾ ਪੇ ਕਰਦੇ ਨੇ।
ਸੁੱਤਾ ਕੁਮਾਰੀ ਦੇਖ ਕੇ ਪਰਿਵਾਰ ਦੁਖਾਰਾ।
ਮੇਰੀ ਲੜਕੀ ਘਰ ਦੇ ਵਿੱਚ ਕੁਆਰੀ ਹੈ, ਉਹਦਾ ਹੁਣ ਕਿਸੇ ਦੂਜੇ ਥਾਂ 'ਤੇ ਰਿਸ਼ਤਾ ਨਹੀਂ ਪਿਆ ਹੁੰਦਾ, ਅਤੇ ਮੈਂ ਉਹਨੂੰ ਵੇਖ ਵੇਖ ਕੇ ਬੜਾ ਦੁਖੀ ਹੋ ਰਿਹਾ, ਬੜਾ ਚਿੰਤਤ ਆ, ਮੇਰਾ ਸਾਰਾ ਪਰਿਵਾਰ ਬੜਾ ਪਰੇਸ਼ਾਨ ਅਤੇ ਦੁਖੀ ਹੈ।
ਬਿਨਾ ਹਨੇ ਮਮ ਚੈਨ ਨੈ ਇਮ ਬੈਨੀ ਉਚਾਰੇ।
ਜਦੋਂ ਤੱਕ ਗੁਰੂ ਅਰਜਨ ਸਾਹਿਬ ਨੂੰ ਮੈਂ ਮਾਰਦਾ ਨਹੀਂ ਜਾਂ ਮਰਵਾਉਂਦਾ ਨਹੀਂ, ਉਦੋਂ ਤੱਕ ਮੇਰੇ ਕਲੇਜੇ ਨੂੰ ਠੰਡ ਨਹੀਂ ਪੈਣੀ। ਹੇ ਸੁਲਭੀ ਖਾਂ, ਉਦੋਂ ਤੱਕ ਮੇਰੇ ਮਨ ਨੂੰ, ਮੇਰੇ ਹਿਰਦੇ ਨੂੰ ਚੈਨ ਨਹੀਂ ਮਿਲਣਾ।
ਅਬ ਨਿਸਮੈ ਸ਼ਰਮ ਪਰ ਹਰੋ ਕਰ ਕਾਰ ਸਕਾਰੇ।
ਹੇ ਸੁਲਭੀ ਖਾਂ, ਅੱਜ ਰਾਤ ਆਰਾਮ ਕਰ, ਅਤੇ ਕੱਲ੍ਹ ਸਵੇਰੇ ਹੁੰਦਿਆਂ ਆਪਾਂ ਇਹ ਕੰਮ ਕਰਨਾ ਜਿਹੜਾ ਅੱਜ ਵਿਚਾਰਿਆ, ਕੱਲ੍ਹ ਸਵੇਰ ਹੁੰਦਿਆਂ ਹੀ ਆਪਾਂ ਇਹ ਕੰਮ ਕਰਨਾ। ਬਾਦਸ਼ਾਹ ਕੋਲੋਂ ਆ ਗਿਆ ਦਿਵਾਣ ਦੀ ਜ਼ਿੰਮੇਵਾਰੀ ਮੇਰੀ ਰਹੀ, ਬਸ ਤੂੰ ਮੇਰੇ ਕੋਲ ਆ ਕੇ ਬੈਠ ਜਾਈਂ ਇੱਕ ਵਾਰੀ, ਉੱਥੋਂ ਆ ਗਿਆ ਮੈਂ ਆਪੇ ਦਵਾ ਦਿਆਂਗਾ, ਪਰ ਹੁਣ ਤੂੰ ਜਾ ਅਤੇ ਰਾਤ ਦਾ ਸਮੇਂ 'ਤੇ ਜਾ ਕੇ ਸਾਰੇ ਦਿਨ ਦੀ ਥਕਾਵਟ ਦੂਰ ਕਰਨ ਵਾਸਤੇ ਆਰਾਮ ਕਰ।
ਦੋਨੋ ਦੁਰਮਤ ਦੁਸ਼ਟ ਬੱਡ ਇਹ ਮਸਲਤ ਠਾਨੀ।
ਦੋਵੇਂ ਦੁਰਮਤ ਦੇ ਧਾਰਨੀ ਸੁਲਭੀ ਖਾਂ ਵੀ ਅਤੇ ਚੰਦੂ ਵੀ, ਦੋਵਾਂ ਨੇ ਆਪਣੀ ਖੋਟੀ ਅਤੇ ਭੈੜੀ ਮਤ ਨਾਲ ਇਹ ਖੋਟੀ ਵਿਚਾਰ ਕੀਤੀ ਹੈ, ਖੋਟੀ ਮਸਲਤ ਦੀ ਵਿਚਾਰ ਕੀਤੀ ਹੈ।
ਆਪਣੇ ਆਪਣੇ ਥਾਨ ਮੈਂ ਸੁਭਤੇ ਸੁਖ ਮਾਨੇ।
ਦੋਵੇਂ ਆਪੋ ਆਪਣੇ ਥਾਂ 'ਤੇ ਜਿੱਥੇ ਜਿੱਥੇ ਇਹਨਾਂ ਦਾ ਤੰਬੂ ਸੀ ਸੁੱਤੇ ਨੇ, ਬੜੇ ਸੁਖੀ ਹੋ ਕੇ ਸੁੱਤੇ ਨੇ।
ਭਈ ਪ੍ਰਾਤ ਰਵ ਕੂਚ ਕੋ ਤੋਸੇ ਤੋਂ ਘਾਰੇ।
ਅਗਲਾ ਦਿਨ ਚੜ੍ਹਿਆ ਅਤੇ ਚੱਲਣ ਵਾਸਤੇ ਤਿਆਰੀਆਂ ਕਰ ਲਈਆਂ, ਧੌਂਸਿਆਂ ਨਗਾਰਿਆਂ ਅਤੇ ਚੋਭਾਂ ਵੱਜ ਗਈਆਂ ਕਿ ਬਾਦਸ਼ਾਹ ਨੇ ਹੁਣ ਚਾਲੇ ਪਾਉਣੇ ਹਨ।
ਸੁਣ ਕਰ ਸਗਰੀ ਬਾਹਨੀ ਤੋਰਨ ਪਈ ਤਿਆਰੇ।
ਸੁਣ ਕੇ ਸਾਰੀ ਫੌਜ ਤਿਆਰ ਹੋ ਗਈ, ਸਭ ਹੀ ਫੌਜ ਨੇ, ਸਿਪਾਹੀਆਂ ਨੇ ਕਮਰ ਕੱਸੇ ਕਰ ਲਏ ਕਿ ਧੌਂਸੇ ਵੱਜ ਗਏ ਨੇ, ਨਗਾਰੇ ਵੱਜ ਪਏ ਨੇ, ਅਤੇ ਚੱਲੀਏ।
ਗਮਨਿਓ ਪੰਥ ਬਹੀਰ ਗਨ ਲਾਪੁਰ ਕੇ ਰਾਹੂ।
ਬੜਾ ਵੱਡਾ ਬਹੀਰ ਸੀ ਬਾਦਸ਼ਾਹ ਦੀ ਫੌਜ ਦਾ, ਲਾਹੌਰ ਦੇ ਰਸਤੇ ਨੂੰ ਸਾਰੇ ਚੱਲ ਪਏ।
ਚੱਲ ਚੰਦੋ ਪਹੁੰਚਿਓ ਨਿਕਟ ਕਰ ਬੈਠਿਓ ਸ਼ਾਹੂ।
ਬਾਦਸ਼ਾਹ ਨੇ ਹਾਲੇ ਚੱਲਣਾ ਸੀ ਅਤੇ ਬਾਦਸ਼ਾਹ ਦੇ ਚੱਲਣ ਤੋਂ ਪਹਿਲਾਂ ਹੀ ਚੰਦੂ ਜਾ ਪਹੁੰਚਿਆ ਬਾਦਸ਼ਾਹ ਕੋਲ, ਅਤੇ ਬਾਦਸ਼ਾਹ ਜਿੱਥੇ ਬੈਠਾ ਸੀ ਤਿਆਰੀ ਕਰ ਰਿਹਾ ਸੀ ਹਾਲੇ ਚੱਲਣ ਦੀ, ਅਤੇ ਚੰਦੂ ਬਾਦਸ਼ਾਹ ਦੇ ਕੋਲ ਜਾ ਪਹੁੰਚਿਆ।
ਹਜ਼ਰਤ ਸੁਖ ਹੈ ਲਾਤ ਕੋ ਹਮ ਦਿਓ ਬਤਾਏ।
ਕਹਿਣ ਲੱਗਾ ਹਜ਼ਰਤ ਜੀ ਲੱਤ ਠੀਕ ਹੈ ਹੁਣ, ਪਖੰਡ ਜਿਹਾ ਕਰਦਾ। ਚੰਦੂ ਨੇ ਗੱਲ ਤਾਂ ਆਪਣੀ ਕਰਨੀ ਸੀ ਪਰ ਉਹਦੇ ਤੋਂ ਪਹਿਲਾਂ ਹੋਰ ਗੱਲਾਂ ਕਰਕੇ ਛੇੜੀਆਂ। ਕਹਿੰਦਾ ਜੀ ਲੱਤ ਦਾ ਦਰਦ ਹੁਣ ਠੀਕ ਹੈ, ਕੱਲ੍ਹ ਆਪ ਦੀ ਲੱਤ 'ਚ ਚੋਟ ਵੱਜੀ ਸੀ, ਮੈਂ ਤਾਂ ਸਾਰੀ ਰਾਤ ਭਗਵਾਨ ਅੱਗੇ ਖੁਦਾ ਅੱਗੇ ਬੇਨਤੀਆਂ ਹੀ ਕਰਦਾ ਰਿਹਾ, ਇਹ ਨਹੀਂ ਦੱਸਿਆ ਵੀ ਮੈਂ ਬੈਠਾ ਪਾਪ ਹੀ ਚਿਤਵਦਾ ਰਿਹਾ ਵੀ ਗੁਰੂ ਅਰਜਨ ਸਾਹਿਬ ਨੂੰ ਕਿਵੇਂ ਮਾਰਨਾ ਹੈ। ਕਹਿੰਦਾ ਜੀ ਮੈਂ ਤਾਂ ਬੇਨਤੀਆਂ ਹੀ ਕਰਦਾ ਰਿਹਾ, ਦੱਸੋ ਤੁਹਾਡੀ ਲੱਤ ਦਾ ਕਸ਼ਟ ਹੁਣ ਕਿੱਦਾਂ ਹੈ, ਲੱਤ ਦਾ ਦਰਦ ਠੀਕ ਹੈ ਕਿ ਨਹੀਂ।
ਚਿਤਵਤ ਪੀੜਾ ਆਪ ਕੀ ਕਰਨੀ ਮੋਏ ਨੀਂਦ ਨਾ ਆਏ।
ਤੁਹਾਡੀ ਪੀੜ ਨੂੰ ਯਾਦ ਕਰਕੇ ਤਾਂ ਮੈਨੂੰ ਸਾਰੀ ਰਾਤ ਨੀਂਦ ਨਹੀਂ ਪਈ ਬਾਦਸ਼ਾਹ, ਮੈਂ ਤਾਂ ਸੌਂ ਕੇ ਨਹੀਂ ਵੇਖਿਆ ਸਾਰੀ ਰਾਤ ਕਿ ਬਾਦਸ਼ਾਹ ਦਾ ਪਤਾ ਨਹੀਂ ਕੀ ਹਾਲ ਹੋਣਾ, ਇਹ ਨਹੀਂ ਦੱਸਦਾ ਵੀ ਘੁੱਕ ਸੌਂ ਕੇ ਆਇਆ, ਜੇ ਕਿਤੇ ਬਾਦਸ਼ਾਹ ਨੇ ਬੰਦਾ ਭੇਜ ਕੇ ਵੇਖਿਆ ਹੁੰਦਾ ਤਾਂ ਸ਼ਾਇਦ ਇਹਦੇ ਘਰਾਟਿਆਂ ਦੀ ਆਵਾਜ਼ ਪਹੁੰਚਦੀ ਹੁੰਦੀ ਬਾਦਸ਼ਾਹ ਤਾਈਂ। ਕਹਿੰਦਾ ਜੀ ਮੈਨੂੰ ਤਾਂ ਸਾਰੀ ਰਾਤ, ਕਿਉਂਕਿ ਚਾਪਲੂਸ ਬੰਦੇ ਜਿਹੜੇ ਹੁੰਦੇ ਨੇ ਉਹ ਜਦੋਂ ਕਿਸੇ ਰਾਜਨੀਤਿਕਾਂ ਦੇ ਕੋਲ ਵੀ ਜਾਂਦੇ ਤਾਂ ਬੜੇ ਵਡਿਆਈ ਕਰ ਕਰਕੇ ਉਹਨਾਂ ਨੂੰ ਹੋਰ ਹੰਕਾਰ ਨਾਲ ਫੁਲਾਉਂਦੇ। ਕਹਿੰਦਾ ਬਾਦਸ਼ਾਹ ਸਲਾਮਤ, ਮੈਨੂੰ ਤਾਂ ਨੀਂਦ ਨਹੀਂ ਆਈ ਸਾਰੀ ਰਾਤ ਕਿ ਬਾਦਸ਼ਾਹ ਦੀ ਲੱਤ ਦਾ ਪਤਾ ਨਹੀਂ ਕੀ ਹਾਲ ਹੋਵੇਗਾ, ਬਾਦਸ਼ਾਹ ਦੀ ਲੱਤ ਦੀ ਪੀੜਾ ਦਾ ਕੀ ਹਾਲ ਹੋਵੇਗਾ।
ਜਾਨਤ ਜਨਮ ਕਿਤਾਬ 'ਤੇ ਕਿਮ ਸੰਕਟ ਹੋਵਾ।
ਪਰ ਬਾਦਸ਼ਾਹ ਇਸ ਗੱਲ ਦਾ ਮੈਨੂੰ ਬੜਾ ਅਫਸੋਸ ਹੈ। ਆ ਗਿਆ ਆਪਣੀ ਅਸਲੀ ਗੱਲ 'ਤੇ, ਨੀਚ ਬੰਦੇ ਦੀ ਨੀਚ ਸੋਚ ਉੱਥੇ ਫਿਰ ਪਹੁੰਚ ਗਿਆ ਟਿਕਾਣੇ 'ਤੇ। ਕਹਿੰਦਾ ਜੀ ਜੇ ਕਿਤੇ ਉਹ ਕਿਤਾਬ ਮਿਲ ਜਾਂਦੀ ਨਾ ਜਿਹੜੀ ਤੁਹਾਡੀ ਜਨਮ ਪੱਤਰੀ ਦੀ ਸੀ, ਤਾਂ ਸਾਰਾ ਕੁਝ ਪਤਾ ਲੱਗ ਜਾਣਾ ਸੀ ਵੀ ਤੁਹਾਨੂੰ ਇਹ ਦੁੱਖ ਕਿਉਂ ਆਇਆ। ਜੇ ਕਿਤੇ ਉਹ ਜਨਮ ਪੱਤਰੀ ਦੀ ਕਿਤਾਬ ਮਿਲ ਜਾਂਦੀ।
ਸੋ ਤਸਕਰ ਹਰ ਲੈ ਗਏ ਕੁਛ ਜਾਏ ਨਾ ਜੋਵਾ।
ਕਿਤਾਬ ਮਿਲੀ ਨਹੀਂ ਤਾਂ ਪਤਾ ਲੱਗ ਜਾਣਾ ਸੀ ਵੀ ਤੁਹਾਨੂੰ ਸੰਕਟ ਕਿਉਂ ਆਇਆ। ਪਰ ਕੀ ਕਰੀਏ, ਇਸ ਇਲਾਕੇ 'ਚ ਚੋਰ ਹੀ ਬੜੇ ਨੇ। ਰਾਤ ਨੂੰ ਕੱਲ੍ਹ ਨੂੰ ਚੋਰ ਆਏ ਸੀ, ਔਰ ਉਹ ਚੋਰ ਚੋਰੀ ਕਰਕੇ ਲੈ ਗਏ ਨੇ, ਉਹ ਕਿਤਾਬ ਵੀ ਨਾਲ ਲੈ ਗਏ ਹਨ।
ਕਹਾ ਨਜੂਮੀ ਅਬ ਕਰੈ ਕਿਸ ਹੈ ਨਾ ਕਿਤਾਬ।
ਹੁਣ ਜਦੋਂ ਤੱਕ ਜਨਮ ਪੱਤਰੀ ਦੀ ਕਿਤਾਬ ਹੀ ਨਹੀਂ ਹੈ ਤੇ ਨਜੂਮੀ ਵੀ ਕੀ ਕਰਨਗੇ? ਜੋਤਿਸ਼ੀ ਵੀ ਕਿਤਾਬ ਵੇਖ ਕੇ ਹੀ ਦੱਸ ਸਕਦੇ ਨੇ। ਜੇ ਨਜੂਮੀਆਂ ਨੂੰ ਜੋਤਿਸ਼ੀਆਂ ਨੂੰ ਕਿਤਾਬ ਹੀ ਨਾ ਮਿਲੀ ਤੇ ਨਜੂਮੀ ਵੀ ਕੀ ਕਰਨਗੇ?
ਬਸਤਰਹੀਨ ਜਿਮ ਸੂਰਮਾ ਕਿਆ ਦੇ ਜਵਾਬਾ।
ਜਿਵੇਂ ਸ਼ਸਤਰਾਂ ਤੋਂ ਹੀਣਾ ਸੂਰਮਾ, ਉਹ ਕੀ ਜਵਾਬ ਦੇਗਾ ਜੰਗ ਦੇ ਮੈਦਾਨ 'ਚ ਜੇ ਖੜਾ ਹੋਵੇ? ਜੇ ਸੂਰਮੇ ਕੋਲ ਸ਼ਸਤਰ ਹੀ ਨਹੀਂ ਤੇ ਜਵਾਬ ਕੀ ਦੇਗਾ ਦੁਸ਼ਮਣ ਨੂੰ? ਇੱਦਾਂ ਜਦੋਂ ਤੱਕ ਨਜੂਮੀਆਂ ਨੂੰ ਜਨਮ ਪੱਤਰੀ ਨਹੀਂ ਮਿਲਦੀ ਉਦੋਂ ਤੱਕ ਉਹ ਵੀ ਕੁਝ ਨਹੀਂ ਦੱਸ ਸਕਦੇ ਕਿ ਤੈਨੂੰ ਸੱਟ ਕਿਵੇਂ ਵੱਜੀ ਹੈ, ਕਿਉਂ ਵੱਜੀ ਹੈ, ਕੀ ਕਾਰਨ ਹੈ, ਉਹ ਦੱਸ ਨਹੀਂ ਸਕਦੇ।
ਜਹਾਂਗੀਰ ਸੁਣ ਕੇ ਬਣਿਓ ਅਬ ਸੰਕਟ ਨਾਈ।
ਸੁਣ ਕੇ ਜਹਾਂਗੀਰ ਬਾਦਸ਼ਾਹ ਬੋਲਿਆ, ਕਹਿਣ ਲੱਗਾ ਦੀਵਾਨ ਜੀ ਹੁਣ ਤਾਂ ਮੇਰੀ ਲੱਤ ਨੂੰ ਆਰਾਮ ਹੈ, ਹੁਣ ਮੈਨੂੰ ਕੋਈ ਪੀੜਾ ਨਹੀਂ ਰਹੀ, ਮੇਰੀ ਲੱਤ ਦੀ ਦਰਦ ਕੱਲ ਹੀ ਠੀਕ ਹੋ ਗਈ ਸੀ।
ਤੋ ਕਿਤਾਬ ਖੁਜਾਈ ਹੈ ਇਸ ਦੇਸ਼ ਕੇ ਮਾਈ।
ਪਰ ਫਿਰ ਵੀ ਜਨਮ ਪੱਤਰੀ ਦੀ ਜਿਹੜੀ ਕਿਤਾਬ ਹੈ ਉਹ ਤਾਂ ਚਾਹੀਦੀ ਹੈ ਨਾ, ਉਹ ਤੁਹਾਨੂੰ ਇਸ ਦੇਸ਼ ਵਿੱਚ ਲੱਭਣੀ ਚਾਹੀਦੀ ਹੈ। ਜਿੱਥੇ ਕਿਤੇ ਕੋਈ ਚੋਰ ਮਿਲੇ ਉਹਨਾਂ ਦੇ ਕੋਲੋਂ ਕਿਤਾਬ ਲੱਭਣੀ ਚਾਹੀਦੀ ਹੈ, ਕਿਤਾਬ ਦੀ ਭਾਲ ਕਰਨੀ ਚਾਹੀਦੀ ਹੈ।
ਲਾਲਚ ਦਰਬ ਦਿਖਾਈ ਹੈ ਕਹਿ ਖੋਜ ਬਤਾਵੈ।
ਤੁਸੀਂ ਉਹ ਕਿਤਾਬ ਦੀ ਭਾਲ ਕਰੋ ਇਸ ਦੇਸ਼ ਵਿੱਚ, ਜੇ ਕਿਸੇ ਨੂੰ ਲਾਲਚ ਦਿਆਂ ਗੱਲ ਬਣਦੀ ਹੈ ਤੇ ਲੋਭ ਦੇ ਦਿਓ, ਲਾਲਚ ਦੇ ਕੇ ਲੋਕਾਂ ਦੇ ਕੋਲੋਂ ਪਤਾ ਕਰੋ ਕਿ ਉਹ ਕਿਤਾਬ ਮਿਲ ਜਾਏ, ਲਾਲਚ ਦੇ ਕੇ ਹੀ ਪਤਾ ਲੱਗ ਜਾਵੇ।
ਕਰੋ ਯਤਨ ਸਭ ਬਿਧਨ ਕੇ ਜੇ ਕਰ ਮੈਂ ਆਵੈ।
ਡਰਾਵਾ ਦੇ ਕੇ ਵੇਖ ਲਓ ਜਿਹੜੇ ਚੋਰ ਨੇ ਇਸ ਇਲਾਕੇ ਦੇ, ਫੜ ਕੇ ਉਹਨਾਂ ਚੋਰਾਂ ਨੂੰ ਡਰਾਵਾ ਦਿਓ, ਲਾਲਚ ਦਿਓ ਕਿ ਕਿਸੇ ਤਰੀਕੇ ਉਹ ਕਿਤਾਬ ਮਿਲ ਜਾਵੇ, ਪ੍ਰਾਪਤ ਹੋ ਜਾਵੇ। ਐਸਾ ਯਤਨ ਦੀਵਾਨ ਚੰਦੂ ਜੀ ਤੁਹਾਨੂੰ ਕਰਨਾ ਚਾਹੀਦਾ।
ਕਹਿ ਚੰਦੂ ਚਿਤ ਆਪ ਕੋ ਜੈਸੇ ਬੋਚਾ।
ਚੰਦੂ ਅੱਗੋਂ ਬੋਲਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਜਿਵੇਂ ਤੁਹਾਡੇ ਮਨ 'ਚ ਚਾਹਨਾ ਹੈ ਨਾ ਕਿ ਉਹ ਕਿਤਾਬ ਮਿਲ ਜਾਏ, ਉਹ ਜਨਮ ਪੱਤਰੀ ਪ੍ਰਾਪਤ ਹੋ ਜਾਵੇ ਜਿਵੇਂ ਤੁਸੀਂ ਚਾਹੁੰਦੇ ਹੋ।
ਸੁਲਬੀ ਕੋ ਤਾਗੀਦ ਕਰ ਭੇਜੈ ਗੁਰ ਪਾਹੋ।
ਆਪਾਂ ਇੱਦਾਂ ਨਾ ਕਰੀਏ, ਕਿਉਂਕਿ ਆਪਾਂ ਨੂੰ ਤਾਂ ਸ਼ੱਕ ਹੈ ਗੁਰੂ ਅਰਜਨ ਸਾਹਿਬ ਦੇ ਕੋਲ ਹੋਣਗੇ ਉਹ ਬੰਦੇ ਜਿਹੜੇ ਕਿਤਾਬ ਲੈ ਕੇ ਗਏ ਨੇ, ਤੇਰੀ ਜਨਮ ਪੱਤਰੀ ਲੈ ਕੇ ਗਏ ਨੇ, ਉਹ ਗੁਰੂ ਅਰਜਨ ਸਾਹਿਬ ਕੋਲ ਹੋਣਗੇ। ਅਤੇ ਆਪਾਂ ਇੱਦਾਂ ਨਾ ਕਰੀਏ, ਸੁਲਬੀ ਖਾਂ ਨੂੰ ਭੇਜ ਦਈਏ ਗੁਰੂ ਅਰਜਨ ਸਾਹਿਬ ਕੋਲ। ਸੁਲਬੀ ਖਾਂ ਵੀ ਲਾਗੇ ਬੈਠਾ ਸੀ, ਕਿ ਆਪਾਂ ਸੁਲਬੀ ਖਾਂ ਨੂੰ ਗੁਰੂ ਅਰਜਨ ਸਾਹਿਬ ਕੋਲ ਭੇਜ ਦਈਏ ਕਿ ਉਹ ਗੁਰੂ ਅਰਜਨ ਸਾਹਿਬ ਕੋਲ ਜਾ ਕੇ ਉਹਨਾਂ ਕੋਲੋਂ ਕਿਤਾਬ ਦੀ ਪ੍ਰਾਪਤੀ ਕਰੇ, ਉਹਨਾਂ ਕੋਲੋਂ ਜਾ ਕੇ ਪੁੱਛੇ।
ਕਠਨ ਮਿਰਦੁਲ ਬਚ ਕਹਿ ਗੋ ਸਮਝਾਵੈ ਜਾਏ।
ਜੇ ਕਠੋਰ ਬੋਲਣਾ ਪਿਆ ਤੇ ਉਹ ਕਠੋਰ ਬੋਲ ਕੇ ਕਹਿ ਸਮਝਾ ਦੇਵੇਗਾ, ਜੇ ਨਰਮਤਾਈ ਨਾਲ ਮੰਨੇ ਮਿੱਠਾ ਬੋਲਣ ਨਾਲ ਮੰਨੇ ਤੇ ਤਾਂ ਮਨਾ ਲਏਗਾ। ਦੋਵੇਂ ਤਰੀਕਿਆਂ ਨਾਲ ਮਨਾ ਕੇ ਵੇਖ ਲਵੇਗਾ ਗੁਰੂ ਅਰਜਨ ਸਾਹਿਬ ਕੋਲੋਂ, ਸ਼ਾਇਦ ਉਹ ਕਿਤਾਬ ਮਿਲ ਜਾਏ।
ਲੈ ਕਿਤਾਬ ਸੋ ਤਿਨੋ ਤੇ ਤਸਕਰਨ ਦੁਰਾਈ।
ਕਿਉਂਕਿ ਜਿਹੜੀ ਕਿਤਾਬ ਇੱਥੋਂ ਚੋਰ ਲੈ ਕੇ ਗਏ ਨੇ, ਮੈਨੂੰ ਪੱਕੇ ਬੰਦਿਆਂ ਨੇ ਦੱਸਿਆ ਕਿ ਉਹ ਕਿਤਾਬ ਜ਼ਰੂਰ ਗੁਰੂ ਅਰਜਨ ਸਾਹਿਬ ਕੋਲੋਂ ਹੀ ਮਿਲ ਸਕਦੀ ਹੈ, ਤੇਰੀ ਉਹ ਕਿਤਾਬ ਜਨਮ ਪੱਤਰੀ ਦੀ ਉੱਥੋਂ ਹੀ ਪ੍ਰਾਪਤ ਹੋ ਸਕਦੀ ਹੈ। ਆਪਾਂ ਸੁਲਬੀ ਖਾਂ ਨੂੰ ਭੇਜ ਕੇ ਸਾਰੀ ਪੜਤਾਲ ਕਰਾ ਕੇ ਵੇਖੀਏ।
ਨਹੀਂ ਸਿਫਾਰਿਸ਼ ਕੋ ਸੁਣੈ ਤਿਸ ਕੋ ਡਰ ਪਾਵੈ।
ਕਿਉਂਕਿ ਗੁਰੂ ਅਰਜਨ ਸਾਹਿਬ ਜੀ ਕਿਸੇ ਦੀ ਸਿਫਾਰਿਸ਼ ਨਹੀਂ ਸੁਣਦੇ ਤੇ ਨਾ ਹੀ ਉਹ ਕਿਸੇ ਦਾ ਡਰ ਮੰਨਦੇ ਹਨ।
ਬਿਨ ਡਰਪੈ ਕੋ ਦੇਤ ਨੈ ਸਭ ਕੇ ਮਨ ਆਵੈ।
ਜਦੋਂ ਆਪਾਂ ਸੁਲਬੀ ਖਾਂ ਨੂੰ ਭੇਜਾਂਗੇ ਤੇ ਉਹ ਡਰਨਗੇ, ਕਿਉਂਕਿ ਡਰਾਵੇ ਡਰ ਦਿੱਤੇ ਬਿਨਾਂ ਤਾਂ ਗੱਲ ਨਹੀਂ ਨਾ ਬਣਦੀ। ਬਾਦਸ਼ਾਹ ਜਿਹੜਾ ਪ੍ਰਜਾਤੰਤਰ ਹੈ, ਰਾਜਤੰਤਰ ਹੈ, ਵੀ ਲੋਕਾਂ ਨੂੰ ਡਰ ਦੇ ਕੇ ਹੀ ਚਲਾਇਆ ਜਾ ਸਕਦਾ। ਇਸ ਕਰਕੇ ਉਹਨਾਂ ਨੂੰ ਡਰ ਦਿਆਂਗੇ, ਡਰਾਵਾ ਦਿਆਂਗੇ, ਹੋ ਸਕਦਾ ਫਿਰ ਆਪਾਂ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਮਿਲ ਜਾਣ, ਤੁਹਾਡੀ ਜਨਮ ਪੱਤਰੀ ਵੀ ਮਿਲ ਜਾਵੇ। ਸੁਲਭੀ ਖਾਂ ਨੂੰ ਭੇਜ ਕੇ ਹੀ ਆਪਾਂ ਇਹ ਸਾਰਾ ਡਰਾਵਾ ਦੇ ਕੇ ਕੰਮ ਕਰ ਸਕਦੇ ਹਾਂ।
ਕਰੈ ਦੋ ਛਾਂ ਸੋ ਲਖਤ ਕਹਿ ਚੰਦੂ ਸੰਗਾ।
ਬਾਦਸ਼ਾਹ ਜਹਾਂਗੀਰ ਸਮਝ ਗਿਆ ਕਿ ਚੰਦੂ ਜਿਹੜਾ ਬਾਰ ਬਾਰ ਗੁਰੂ ਅਰਜਨ ਸਾਹਿਬ ਬਾਰੇ ਗੱਲ ਕਰਦਾ, ਇਹਦੇ ਅੰਦਰ ਉਹਨਾਂ ਪ੍ਰਤੀ ਕੋਈ ਦੁਐਸ਼ ਜਾਪਦੀ ਹੈ। ਇਹ ਗੁਰੂ ਜੀ ਦੇ ਨਾਲ ਅੰਦਰੋਂ ਕਿਸੇ ਗੱਲ ਕਰਕੇ ਲੱਗਦਾ ਹੋਣਾ, ਤਾਂ ਹੀ ਬਾਰ ਬਾਰ ਉਹਨਾਂ ਦਾ ਨਾਂ ਲੈ ਕੇ ਜ਼ਿਕਰ ਕਰਦਾ ਹੈ।
ਪ੍ਰਥਮ ਬਿਨੈ ਕੇ ਬੇਨ ਕੈ ਨੈ ਕਹਿ ਕਠੋਰਾ।
ਕਹਿਣ ਲੱਗਾ ਚੱਲ ਕੋਈ ਗੱਲ ਨਹੀਂ ਦੀਵਾਨ ਚੰਦੂ, ਜੇ ਤੂੰ ਇਸ ਤਰ੍ਹਾਂ ਕਰਨਾ ਚਾਹੁੰਦਾ ਤੇ ਇੱਦਾਂ ਕਰਕੇ ਵੇਖ ਲੈ, ਪਰ ਜੇ ਸੁਲਭੀ ਖਾਂ ਨੂੰ ਭੇਜਣਾ ਤੇ ਉਹਨੂੰ ਕਹਿ ਕੇ ਸਮਝਾ ਕੇ ਭੇਜੀ ਕਿ ਗੁਰੂ ਜੀ ਕੋਲ ਜਾ ਕੇ ਪਹਿਲਾਂ ਕਠੋਰ ਨਾ ਬੋਲੇ, ਪਹਿਲਾਂ ਤਾਂ ਉਹਨਾਂ ਨੂੰ ਬੇਨਤੀ ਰੂਪੀ ਬਚਨ ਕਹੇ, ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਕੇ ਕਹੇ ਕਿ ਮਹਾਰਾਜ ਜੇ ਤੁਹਾਡੇ ਕੋਲ ਕਿਸੇ ਵਿਅਕਤੀ ਨੇ ਕਿਤਾਬ ਲਿਆ ਕੇ ਰੱਖੀ ਹੈ ਜਾਂ ਤੁਸੀਂ ਜਾਣਦੇ ਹੋ ਤਾਂ ਉਹ ਜਨਮ ਪੱਤਰੀ ਦੀ ਕਿਤਾਬ ਦੇ ਦਿਓ।
ਮਮ ਦਿਸ਼ਤੇ ਸਮਝਾਏ ਹੈ ਨਾ ਚੋਰ ਰੱਖੀ ਜਾ।
ਮੇਰੇ ਵੱਲੋਂ ਜਾ ਕੇ ਗੁਰੂ ਜੀ ਨੂੰ ਸਮਝਾਵੇ, ਪਿਆਰ ਨਾਲ ਜਾ ਕੇ ਸਮਝਾਵੇ ਕਿ ਉਹ ਆਪਣੇ ਕੋਲ ਚੋਰਾਂ ਨੂੰ ਪਨਾਹ ਨਾ ਦੇ ਕੇ ਰੱਖਿਆ ਕਰਨ।
ਜੇਕਰ ਖਰਚ ਵਿਸਾਲ ਹੈ ਤਨ ਹਮ ਤੇ ਲੀਜੈ।
ਜੇਕਰ ਉਹਨਾਂ ਦੇ ਘਰ ਦਾ ਖਰਚਾ ਵੱਧ ਗਿਆ ਤੇ ਜਿੰਨੇ ਪੈਸੇ ਉਹਨਾਂ ਨੂੰ ਚਾਹੀਦੇ ਨੇ ਦੱਸ ਦੇਣ, ਮੈਂ ਆਪਣੇ ਖਜ਼ਾਨੇ 'ਚ ਉਹਨਾਂ ਨੂੰ ਭਜਵਾ ਦਿੰਦਾ, ਮੈਂ ਆਪਣੇ ਖਜ਼ਾਨੇ 'ਚੋਂ ਖਰਚਾ ਦੇਣ ਨੂੰ ਤਿਆਰ ਹਾਂ।
ਕਿਦੋਂ ਗ੍ਰਾਮ ਲਿਓ ਔਰ ਅਬ ਚੋਰੀ ਤਜ ਦੀਜੈ।
ਉਹਨਾਂ ਨੂੰ ਕਹੋ, ਕੋਈ ਸਮਝਾਵੋ ਜਾ ਕੇ, ਪਿਆਰ ਨਾਲ ਹੀ ਸਮਝਾਉਣਾ ਕਿ ਜੇ ਉਹਨਾਂ ਨੂੰ ਪਿੰਡ ਚਾਹੀਦੇ ਨੇ ਹੋਰ ਤਾਂ 5-7 ਪਿੰਡ ਮੈਂ ਹੋਰ ਦੇ ਦਿੰਦਾ ਉਹਨਾਂ ਨੂੰ, ਪਹਿਲਾਂ ਵੀ ਪਿੰਡ ਦਿੱਤੇ ਹੋਏ ਨੇ ਗੁਰੂ ਅਮਰਦਾਸ ਜੀ ਦੇ ਸਮੇਂ, ਅਤੇ ਜੇ ਹੋਰ ਚਾਹੀਦੇ ਨੇ ਮੈਂ ਹੋਰ ਪਿੰਡ ਦੇਣ ਨੂੰ ਤਿਆਰ ਹਾਂ। ਪਰ ਆਹ ਜਿਹੜੀ ਮੰਦੀ ਚੋਰੀ ਚਕਾਰੀ ਹੈ ਇਹ ਉਹ ਗੁਰੂ ਜੀ ਨੂੰ ਜਾ ਕੇ ਸਮਝਾਓ ਕਿ ਛੱਡ ਦੇਣ, ਆਪਣੇ ਬੰਦਿਆਂ ਨੂੰ ਵੀ ਕਹਿਣ ਵੀ ਉਹ ਛੱਡ ਦੇਣ।
ਹੋਤ ਪੀਰ ਜੀ ਪਾਪ ਬੱਡ ਕਬ ਕਰੈ ਜੇ ਚੋਰੀ।
ਉਹਨਾਂ ਨੂੰ ਕਹੋ ਕਿ ਜੇ ਚੋਰੀ ਕਰੀਏ ਤੇ ਚੋਰੀ ਕਰਨਾ ਬੜਾ ਵੱਡਾ ਪਾਪ ਹੁੰਦਾ। ਹੁਣ ਬਾਦਸ਼ਾਹ ਦੀ ਮੱਤ 'ਤੇ ਵੀ ਪੜਦਾ ਪਿਆ ਹੋਇਆ, ਚੰਦੂ ਨੇ ਪਾਇਆ ਹੋਇਆ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿੱਥੇ ਸਦਾ ਹੀ ਧਰਮ ਸੂਰਗ ਦੇ ਨੇੜੇ, ਕਦੇ ਹਨੇਰਾ ਨਹੀਂ ਹੁੰਦਾ ਗੁਰੂ ਖਾਲਸਾ ਜੀ, ਤੈਸੇ ਸਤਿਗੁਰਾਂ ਦੇ ਨੇੜੇ ਕਿਸੇ ਵੀ ਪ੍ਰਕਾਰ ਦਾ ਪਾਪ ਨਹੀਂ ਪਹੁੰਚ ਸਕਦਾ। ਜੈਸੇ ਸੂਰਜ ਦੇ ਨੇੜੇ ਹਨੇਰਾ ਨਹੀਂ, ਤੈਸੇ ਗੁਰੂ ਪਾਤਸ਼ਾਹ ਦੇ ਨੇੜੇ ਵੀ ਕਿਸੇ ਵੀ ਪ੍ਰਕਾਰ ਦਾ ਪਾਪ ਕਰਮ ਨਹੀਂ ਪਹੁੰਚ ਸਕਦਾ। ਪਰ ਬਾਦਸ਼ਾਹ ਦੀ ਮੱਤ 'ਤੇ ਜਿਵੇਂ ਪੜਦਾ ਪਿਆ ਹੋਇਆ ਉਸੇ ਤਰ੍ਹਾਂ ਕਹਿ ਰਿਹਾ, ਕਹਿੰਦਾ ਗੁਰੂ ਸਾਹਿਬ ਨੂੰ ਕਹੋ ਕਿ ਉਹ ਆਪਣੇ ਕੋਲ ਚੋਰ ਨਾ ਰੱਖਿਆ ਕਰਨ, ਚੋਰੀ ਕਰਨੀ ਬੜਾ ਵੱਡਾ ਪਾਪ ਹੁੰਦਾ, ਥੋੜ੍ਹੀ ਜਿੰਨੀ ਚੋਰੀ ਵੀ ਪਾਪ ਹੁੰਦਾ ਹੈ।
ਬਿਨੈ ਕਰੋ ਬੋ ਪਾਂਤ ਕੀ ਮ੍ਰਿਦ ਕਰੈ ਕਹਿ ਸਮਝਾਓ।
ਉਹਨਾਂ ਨੂੰ ਹੱਥ ਜੋੜ ਕੇ ਹੀ ਬੇਨਤੀਆਂ ਕਰਨੀਆਂ, ਕਠੋਰ ਨਹੀਂ ਕਹਿਣਾ ਗੁਰੂ ਜੀ ਨੂੰ ਜਾ ਕੇ, ਕੌੜਾ ਨਹੀਂ ਬੋਲਣਾ, ਅਤੇ ਮਿੱਠੀਆਂ ਮਿੱਠੀਆਂ ਬੇਨਤੀਆਂ ਕਰਨੀਆਂ, ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੀ ਕਰਨੀ ਹੈ।
ਤਸਕਰ ਰੱਖੈ ਕਹਿ ਨਹੀਂ ਇਹ ਨਿਸ਼ਚਾ ਪਾਓ।
ਪਹਿਲਾਂ ਜਾ ਕੇ ਵੀ ਤਾਂ ਪਤਾ ਕਰੋ ਵੀ ਉਹਨਾਂ ਨੇ ਆਪਣੇ ਕੋਲ ਚੋਰ ਰੱਖੇ ਨੇ ਵੀ ਕਿ ਨਹੀਂ। ਇੱਦਾਂ ਹੀ ਨਹੀਂ ਨਾ ਆਪਾਂ ਸਿੱਧਾ ਹੀ ਜਾ ਕੇ ਕਹਿਣ ਲੱਗ ਪਈਏ ਤੁਸੀਂ ਚੋਰਾਂ ਨੂੰ ਨਾ ਰੱਖੋ। ਪਹਿਲਾਂ ਇਸ ਗੱਲ ਦਾ ਜਾ ਕੇ ਨਿਰਣਾ ਕਰੋ, ਪੜਚੋਲ ਕਰੋ, ਉਸ ਇਲਾਕੇ ਵਿੱਚ ਜਾ ਕੇ ਵਿਚਰ ਕੇ ਪਹਿਲਾਂ ਪੁੱਛੋ ਇਕੱਲੇ ਇਕੱਲੇ ਨੂੰ ਕਿ ਗੁਰੂ ਜੀ ਨੇ ਵਾਕਈ ਆਪਣੇ ਕੋਲ ਚੋਰ ਰੱਖੇ ਨੇ। ਜੇ ਕਿਤੋਂ ਖਬਰ ਮਿਲੇ ਫਿਰ ਜਾ ਕੇ ਉਹਨਾਂ ਨੂੰ ਪੁੱਛੋ, ਪਹਿਲਾਂ ਹੀ ਜਾ ਕੇ ਸਿੱਧਾ ਉਹਨਾਂ 'ਤੇ ਦੋਸ਼ ਨਹੀਂ ਲਾਉਣਾ।
ਸੁਣ ਸੁਲਬੀ ਕਰ ਜੋਰ ਕਰ ਜਿਮ ਆਏ ਸਪਾਓ।
ਸੁਲਬੀ ਖਾਂ ਲਾਗੇ ਬੈਠਾ ਸੀ, ਕਹਿੰਦਾ ਬਾਦਸ਼ਾਹ ਸਲਾਮਤ, ਫਿਕਰ ਨਾ ਕਰੋ, ਮੈਂ ਜਾ ਕੇ ਸਿੱਧਾ ਥੋੜ੍ਹੀ ਉਹਨਾਂ ਨੂੰ ਕਹਾਂਗਾ ਕਿ ਤੁਹਾਡੇ 'ਚ ਦੋਸ਼ ਹੈ। ਪਹਿਲਾਂ ਮੈਂ ਚੰਗੀ ਤਰ੍ਹਾਂ ਪੜਚੋਲ ਕਰਾਂਗਾ, ਪਤਾ ਕਰਾਂਗਾ, ਜਿਵੇਂ ਤੁਸੀਂ ਕਹਿੰਦੇ ਹੋ ਉਸੇ ਤਰ੍ਹਾਂ ਕਰਾਂਗਾ।
ਮਿਲ ਪਰਖੋਂ ਸਭ ਬਾਰਤਾ ਨੀਕੇ ਸਮਝਾਓ।
ਪਹਿਲਾਂ ਮੈਂ ਜਾ ਕੇ ਉਹਨਾਂ ਨੂੰ ਮਿਲਾਂਗਾ, ਮੇਲ ਮਿਲਾਪ ਕਰਕੇ ਸਾਰੀ ਵਾਰਤਾ ਚੰਗੀ ਤਰ੍ਹਾਂ ਪਰਖਾਂਗਾ, ਵੇਖਾਂਗਾ ਉਹਨਾਂ ਕੋਲ ਕਿਹੋ ਜਿਹੇ ਬੰਦੇ ਆਉਂਦੇ ਨੇ ਜਾਂਦੇ ਨੇ। ਪਹਿਲਾਂ ਆਉਂਦੇ ਜਾਂਦੇ ਬੰਦਿਆਂ ਦੀ ਸ਼ਕਲ ਵੇਖਾਂਗਾ, ਉਹਨਾਂ ਦੇ ਟਿਕਾਣੇ ਵੇਖਾਂਗਾ ਵੀ ਉਹ ਕਿੱਥੇ ਰਹਿੰਦੇ ਨੇ, ਕਿਵੇਂ ਆਉਂਦੇ ਨੇ, ਕੀ ਕੰਮ ਕਰਦੇ ਨੇ, ਸਾਰੀ ਗੱਲ ਮੈਂ ਵੇਖ ਕੇ ਪਰਖਾਂਗਾ।
ਜਿਮ ਨਿਕਸੈ ਚੋਰੀ ਕਰੀ ਤਿਮ ਰਚੋ ਉਪਾਇਆ।
ਜੇ ਮੈਨੂੰ ਪਤਾ ਲੱਗ ਗਿਆ ਕਿ ਵਾਕਈ ਜਿਹੜੀ ਚੋਰੀ ਇੱਥੇ ਹੋਈ ਹੈ ਦੀਵਾਨ ਚੰਦੂ ਦੇ ਤੰਬੂ ਵਿੱਚ ਉਹਨਾਂ ਦੇ ਬੰਦਿਆਂ ਨੇ ਕੀਤੀ ਹੈ, ਅਤੇ ਫਿਰ ਮੈਂ ਜੋ ਉਪਾਅ ਕਰਨ ਯੋਗ ਹੋਵੇਗਾ ਉਹ ਉਪਾਅ ਕਰਾਂਗਾ।
अपर थान खोजो भले दे दर्ब सवाया।
जरूरी नहीं मैं उत्थे जे उत्थों चोरी ना लभी ते जे किसे दूजी थां तो पता लगा ते मैं उत्थे जाके खोजांगा, पर तुहाडी जन्म पत्री लभ के लियावांगा। जिथे किते भी होवेगी तुहाडी जन्म पत्री उहदी खोज करके लियावांगा। किसे नूं पैसे दा लालच देना पिया ते पैसियां दा लालच दे के भी पता करवावांगा।
ज्यों क्यों करके आनो तन कह दियो त्रासा।
किवें किवें करके मैं तुहाडी जन्म पत्री लियावांगा, भावें डर दे के लियावां ते भावें पैसे दे के लियावां। दो ही तरीके ने, जा लालच दे के जा डरावा दे के, दोहां तरीकियां चो किसे तरीके नाल जन्म पत्री आउंदी होई मैं लियावांगा।
फिर चे लाए देत फल ना ता पुरै ना आसा।
बादशाह सलामत सियाणियां दा कहना है कि दरख्त नूं भी जदों तक हिलाईए ना उहदे विच्चों फल नहीं चढ़दा। दरख्त नूं भी हिलाईए तां फल मिलदा, बिना हिलाया दरख्त विच्चों भी फल की प्राप्ति नहीं हुंदी, ना आसा पूरी हुंदी है। इदां ही जदों तक किसी नूं डरावा ना देईए जां लालच ना देईए उदों तक उहदे कोलों कुछ आपां प्राप्त नहीं कर सकदे।
इत्यादिक कह चढ़ चलियो सुलभी मतीना।
इत्यादिक बड़ियां गल्लां इहने कईआं बादशाह कोलों बना बना के अपनी वड्याई भी कही, जी मैं फलाणी थां ते आह कम कीता सी, उदों आह कम पूरा होया सी। इदां कह कुआ के दीवान चंदू दे कहण दे मुताबक बादशाह कोलों सुलभी खां ने चढ़न दी आग्या लै लई। मत तो हीणा मत ते पड़दा पिया होया ते उस वक्त चल पिया सुलभी खां श्री अमृतसर साहब वल नूं।
प्रेरियो काल सो दुरमती खल उर ने चीना।
मौत ने प्रेरिया सुलभी खां नूं, काल ने प्रेरिया ते काल दा प्रेरिया होया सुलभी खां चढ़ पिया, मत ते पड़दा पिया होया, सोच नहीं सकिया सुलभी खां। जदों काल प्रेरदा ना मौत सिर ते हावी होवे फिर समझ नहीं आउण दिंदी। कहिंदे समझ नहीं आउण दित्ती कि जिस रस्ते ते सुलभी खां मेरा चाचा चल के पहुँच नहीं सकिया, मैं किवें पहुँच सकदा। मत मारी हुई है, मौत प्रेर के लिजा रही है, क्योंकि समा स्थान वस्तु तिने चीज़ां जदों मिलदियां ने ना उदों इंसान की मौत हुंदी है। ते जगह जिथे मौत हुंदी है वह जगह आप बुलाउंदी है, बंदे नूं आप उत्थे चल के जांदा, जगह उहदे तक नहीं आउंदी। सुलभी खां आप मरण वास्ते चढ़ के चलिया है।
जिम अजगर के मुख पर अंधा बिनहेरे।
जिवें किसे अजगर दे मूंह विच अन्ना बिना वेखिया पै जाए, अखां तों अन्ना बंदा अजगर दे मूंह विच चला जावे ते अजगर उहनूं निगल लवे, इदां सुलभी खां मौत दे मूंह वाले पासे नूं वध रहा जा रहा है।
बिन कारण द्रोही दुष्ट कर क्रोध बडेरे।
हालांकि कोई कारण नहीं, बिना कारण तो ही मन च द्रोह रखी बैठा सुलभी खां अपनी मौते मरिया, उहदी मौत इस ढंग की परमेश्वर ने लिखी सी, पर वैर गुरु साहब कोलों लैणा चाहुंदा। बिना कारण तो मन च द्रोह धार के क्रूर क्रोध धारण करके हिरदे विच चलिया।
करै वैर निरवैर सो तत छिन मृत पावे।
सतनाम
श्री वाहिगुरु
जी। जे किसे निरवैर नाल कोई वैर करे तत छिन उहदी मौत हो जाती है। जे निरवैर नाल कोई वैर कमावेगा, हुण सतगुरु जी ने निरवैर जिन्हां दा किसे नाल वैर है ही नहीं उन्हां नाल कोई वैर करे ते तत छिन उहदी मौत हुंदी है। जो जो तुमरे भगत दुखाए ओह तत्काल तुम मारा। हाँ जी,
गै गेरै नरक में दुख ते बिल लावै।
जम फड़ के इहो जे बंदियां नूं पकड़ के नरकां विच सुटदे ने ते फिर इहो जे जीव नरकां दी अग विच पए दुख भोगदे ने। जद इहो जे जीवां नूं जम पकड़ के नरकां च सुटदे ने ना ते नरकां विच पए होए इहो जे जीव फिर दुख भोगदे हन, पछताउंदे हन।
गिरसों सिर मारा सगल उठत मर जाए।
जिन्ना मर्जी ताकतवर बंदा होवे पहाड़ नाल मत्था मार के अपना ही मत्था टुटना, पहाड़ दा तां नहीं ना कुछ बिगड़ना। कहिंदे उही हालत है निरवैर नाल वैर कमाउण वाले दी।
नब दिश मान प्रहार नो ਉਲਟੋ ਤਿਸ ਹੈ।
ਆਕਾਸ਼ ਵੱਲ ਸਰ ਸੰਧੇ ਆਗਾਸ ਕੋ, ਆਕਾਸ਼ ਵਾਲੇ ਪਾਸੇ ਜੇ ਕੋਈ ਤੀਰ ਚਲਾਵੇ ਤੇ ਉਲਟੇ ਉਸੇ ਨੂੰ ਆ ਕੇ ਵੱਜਦੇ ਨੇ ਜਿਹੜਾ ਚਲਾਉਂਦਾ।
ਅਲਪ ਸੈਨ ਜੇ ਸਤ ਹੈ ਹਰਖੰਤ ਪਿਆਨਾ।
ਥੋੜੀ ਦੀ ਫੌਜ ਇਹਦੇ ਨਾਲ ਹੈ ਸੁਲਭੀ ਖਾਂ ਦੇ, ਤੇ ਬੜਾ ਖੁਸ਼ ਹੋ ਕੇ ਚੱਲਿਆ, ਬੜੇ ਚਾਓ ਨਾਲ ਚੱਲਿਆ।
ਜੋ ਚਾਚੇ ਤੇ ਬਚ ਗਯੋ ਸੋ ਕਰੋ ਹਾਨਾ।
ਜਿਹੜਾ ਮੇਰੇ ਚਾਚੇ ਤੋਂ ਬਚ ਗਿਆ ਸੁਲੀ ਖਾਂ ਤੋਂ, ਹੁਣ ਉਹਨੂੰ ਮੈਂ ਜਾ ਕੇ ਮਾਰਾਂਗਾ, ਉਹਦੇ ਹੁਣ ਪ੍ਰਾਣ ਘਾਤ ਮੈਂ ਕਰਾਂਗਾ।
ਕਹੋ ਕੁਟੰਬ ਮਝਾਰ ਮੈਂ ਪੈਹੋਂ ਵਡਿਆਈ।
ਮੈਨੂੰ ਸਾਰੇ ਕੁਟੰਬ ਚ ਪਰਿਵਾਰ ਚ ਵਧਾਈ ਮਿਲੇਗੀ, ਵਡਿਆਈ ਪ੍ਰਾਪਤ ਹੋਵੇਗੀ, ਸਾਰੇ ਪਾਸੇ ਮੇਰਾ ਸੁਜਸ ਹੋਵੇਗਾ।
ਆਨ ਅਚਾਨਕ ਵਿਦ ਬਣਿਓ ਇਮਚਿਤਵਤ ਜਾਏ।
ਅਚਾਨਕ ਵਿਧੀ ਬਣ ਗਈ, ਵੇਖੋ ਕਿਵੇਂ ਸਬੱਬ ਬਣ ਗਿਆ, ਇੱਦਾਂ ਸੋਚਦਾ ਹੋਇਆ ਜਾ ਰਿਹਾ।
ਜਹਾਂਗੀਰ ਚੰਦੋ ਚਮੀ ਲਾਪੁਰੀ ਪਿਆਨੇ।
ਜਹਾਂਗੀਰ ਬਾਦਸ਼ਾਹ ਨੇ ਲਾਹੌਰ ਨੂੰ ਫੌਜ ਸਮੇਤ ਚਾਲੇ ਪਾ ਦਿੱਤੇ।
ਤੋਪ ਰਹਿ ਕਲੇ ਸੰਗ ਮੈਂ ਛੁੱਟ ਸ਼ਬਦ ਮਾਨੇ।
ਬੜੀਆਂ ਤੋਪਾਂ ਰਹਿ ਕਲੇ, ਉਹਨਾਂ ਦੀਆਂ ਸਲਾਮੀਆਂ ਦਿੱਤੀਆਂ ਗਈਆਂ ਜਦੋਂ ਬਾਦਸ਼ਾਹ ਚੜ੍ਹ ਕੇ ਚੱਲਿਆ, ਅਤੇ ਉਸ ਵਕਤ ਨਾਲ ਤੋਪਾਂ ਰਹਿ ਕਲੇ ਚੱਲੇ ਜਾ ਰਹੇ ਨੇ। ਅਤੇ ਇੱਧਰ ਚੰਦੂ ਵੀ ਸੋਚਦਾ ਜਾ ਰਿਹਾ ਕਿ ਹੁਣ ਤਾਂ ਮੇਰਾ ਬਣਿਆ ਕੰਮ ਸਮਝ ਸੁਲਝ ਗਿਆ, ਸੁਲਭੀ ਖਾਂ ਨੇ ਨਹੀਂ ਹੁਣ ਜਾ ਕੇ ਛੱਡਣਾ। ਪਰ ਜਿਵੇਂ ਸੁਲਭੀ ਖਾਂ ਸਤਿਗੁਰਾਂ ਤੋਂ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਕਾਲ ਦੀ ਖੁਰਾਕ ਬਣ ਗਿਆ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ 'ਚ ਸਰਵਣ ਕਰੋਗੇ। ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ